ਸਤਨਾਮ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ। ਮਨ ਚਿੰਦਿਆ ਫਲ ਪਾਵਨਾ, ਹਉਮੈ ਵਿੱਚੋਂ ਜਾਏ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ। ਮਨ ਚਿੰਦਿਆ ਫਲ ਪਾਵਨਾ, ਹਉਮੈ ਵਿੱਚੋਂ ਜਾਏ। ਬੰਧਨ ਤੋੜੈ ਮੁਕਤ ਹੋਏ, ਸੱਚੇ ਰਹਿ ਸਮਾਏ। ਇਸ ਜਗ ਮਹਿ ਨਾਮ ਅਲੱਭ ਹੈ, ਗੁਰਮੁਖ ਵਸੈ ਮਨ ਆਏ। ਨਾਨਕ ਜੋ ਗੁਰ ਸੇਵੈ ਆਪਣਾ, ਹਉ ਤਿਨ ਬਲਹਾਰੈ ਜਾਉ। ਇਸ ਜਗ ਮਹਿ ਨਾਮ ਅਲੱਭ ਹੈ, ਗੁਰਮੁਖ ਵਸੈ ਮਨ ਆਏ। ਨਾਨਕ ਜੋ ਗੁਰ ਸੇਵੈ ਆਪਣਾ, ਹਉ ਤਿਨ ਬਲਹਾਰੈ ਜਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗੁਰੂ ਖਾਵ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਸ਼ਤਰ ਤਖ ਦੇ ਮਾਲਿਕ ਰੂਹਾਨੀਅਤ ਦੇ ਭੰਡਾਰ ਸ਼ਹਿਨਸ਼ਾਹੇ ਕੁੱਲ ਆਲਮ ਧੰਨ ਧੰਨ ਆਦਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵੱਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜੋ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਦੀਦਾਰ ਕਰਕੇ ਨਤਮਸਤਕ ਹੋ ਕੇ ਆਪਣੇ ਭਾਗਾਂ ਨੂੰ ਹੋਰ ਵੀ ਭਾਗਸ਼ਾਲੀ ਬਣਾ ਰਹੇ ਹੋ। ਅੰਮ੍ਰਿਤ ਵੇਲੇ ਸਮੁੱਚੀ ਮਨੁੱਖਤਾ ਦੇ ਕਲਿਆਣ ਵਾਸਤੇ ਜੋ ਸਤਿਗੁਰ ਜੀ ਨੇ ਪਾਵਨ ਮੁੱਖ ਵਾਕ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਰੋਜ਼ਾਨਾ ਦੀ ਤਰ੍ਹਾਂ ਸਤਿਗੁਰਾਂ ਦੇ ਇਸ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਪਾਵਨ ਮੁੱਖ ਵਾਕ ਦੀ ਵਿਚਾਰ ਆਪਾਂ ਰਲ ਮਿਲ ਕਰਨ ਵਾਸਤੇ ਸਤਿਗੁਰ ਜੀ ਦੇ ਚਰਨਾਂ ਵਿੱਚ ਜੁੜ ਬੈਠੇ ਹਾਂ। ਆਓ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰ ਕਰਦਿਆਂ ਹੋਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਸੀਸ ਝੁਕਾ ਕੇ ਆਪੋ ਆਪਣੀ ਹਾਜ਼ਰੀ ਲਾਓ, ਅਰਦਾਸ ਕਰੀਏ ਸਤਿਗੁਰ ਜੀ। ਹੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ, ਜਿੱਥੇ ਤੁਸੀਂ ਸਾਨੂੰ ਸਰੀਰ ਕਰਕੇ ਆਪਣੇ ਚਰਨਾਂ ਵਿੱਚ ਸੱਦ ਬਹਾਇਆ ਹੈ, ਉੱਥੇ ਸੁਰਤੀ ਕਰਕੇ ਵੀ ਆਪਣੇ ਚਰਨਾਂ ਵਿੱਚ ਜੋੜ ਲਿਓ, ਕਿਉਂਕਿ ਨਾ ਤਾਂ ਸਰੀਰ ਕਰਕੇ ਗੁਰੂ ਕੋਲ ਆਉਣ ਦੀ ਸਿੱਖ ਵਿੱਚ ਸਮਰੱਥਾ ਹੈ ਅਤੇ ਸੁਰਤੀ ਕਰਕੇ ਜੁੜਨਾ ਤਾਂ ਫਿਰ ਬਹੁਤ ਅੱਗੇ ਦੀ ਗੱਲ ਹੈ। ਸਰੀਰ ਕਰਕੇ ਵੀ ਸਤਿਗੁਰੂ ਜੀ ਦੀ ਕਿਰਪਾ ਨਾਲ ਹੀ ਆਪਾਂ ਆ ਸਕਦੇ ਹਾਂ। ਜੇ ਸਤਿਗੁਰ ਜੀ ਦੀ ਨਦਰ ਬਖਸ਼ਿਸ਼ ਹੈ ਤਾਂ ਕਈ ਕਈ ਸੈਂਕੜੇ ਮੀਲਾਂ ਤੋਂ ਦੂਰੋਂ ਚੱਲ ਕੇ ਵੀ ਸੰਗਤਾਂ ਸਤਿਗੁਰ ਜੀ ਦੇ ਚਰਨਾਂ ਵਿੱਚ ਜੁੜ ਜਾਂਦੀਆਂ ਹਨ। ਔਰ ਮਾਫ ਕਰਿਓ, ਜੇ ਸਤਿਗੁਰ ਜੀ ਦੀ ਕਿਰਪਾ ਨਦਰ ਨਾ ਹੋਵੇ, ਭਾਵੇਂ ਫਿਰ ਗੁਰਦੁਆਰੇ ਦੇ ਨਾਲ ਰਹਿਸ਼ੀ ਕੰਧ ਸਾਂਝੀ ਹੋਵੇ, ਉੱਠ ਕੇ ਮੱਥਾ ਟੇਕਣ ਦਾ ਹੁਕਮ ਨਹੀਂ ਹੈ। ਜੇ ਕਿਰਪਾ ਹੈ ਤਾਂ ਦੂਰੋਂ ਵੀ ਸਤਿਗੁਰੂ ਬੁਲਾ ਲੈਂਦੇ। ਆਓ ਸਤਿਗੁਰ ਜੀ ਦਾ ਸ਼ੁਕਰ ਕਰੀਏ, ਪਾਵਨ ਮੁੱਖ ਵਾਕ ਦੀ ਵਿਚਾਰ ਸਰਵਣ ਕਰਨ ਤੋਂ ਪਹਿਲਾਂ ਇੱਕ ਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਸੀਸ ਝੁਕਾ ਕੇ ਦੋਵੇਂ ਹੱਥ ਜੋੜ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਫਿਰ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ।
ਸਲੋਕ ਮਹੱਲਾ ਤੀਜਾ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਪਾਵਨ ਮੁੱਖ ਵਾਕ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਸਲੋਕ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ 644 ਉੱਤੇ ਸਵਾਇਮਾਨ ਹੈ। ਰਾਗ ਸੋਰਠ ਬਾਰ ਮਹੱਲੇ ਚੌਥੇ ਕੀ ਸਰਲੇਖ ਹੇਠ ਇਸ ਬਾਰ ਦੇ ਅੰਦਰ ਜਿਹੜੀਆਂ ਪੌੜੀਆਂ ਹਨ ਉਹ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ, ਔਰ ਅੱਜ ਦੀ ਪੌੜੀ ਦੇ ਨਾਲ ਜੋ ਦੋ ਸਲੋਕ ਹਨ ਇਹ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ। ਧੰਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ ਕਿ ਸਤਿਗੁਰ ਜੀ ਦੀ ਕੀਤੀ ਹੋਈ ਸੇਵਾ ਸਫਲ ਹੈ, ਪਰ ਨਾਲ ਇੱਕ ਸ਼ਰਤ ਰੱਖ ਦਿੱਤੀ, ਜੇ ਕੋ ਕਰੇ ਚਿੱਤ ਲਾਏ। ਇਹ ਕੰਡੀਸ਼ਨ ਹੈ, ਸ਼ਰਤ ਹੈ ਕਿ ਜੇ ਕੋਈ ਚਿੱਤ ਲਾ ਕੇ ਕਰੇ। ਚਿੱਤ ਦਾ ਭਾਵ ਹੈ ਅੰਦਰ ਦੀ ਭਾਵਨਾ ਸੁਰਤ ਜੁੜ ਜਾਏ। ਚਿੱਤ ਦਾ ਭਾਵ ਹੈ ਸੇਵਾ ਕਰਦਿਆਂ ਹੋਰ ਕੋਈ ਕਾਮਨਾ ਪੈਦਾ ਨਾ ਹੋਵੇ। और जदों सतगुर जी उस सेवा तो फिर प्रसन्न होंदे, फिर जो मन विच इच्छा सी, जो मन विच धारिया सी, शर्त यह है कि सेवा करदे वो इच्छा भुल जाए, पर जिहड़ी इच्छा धार के सेवा करन वास्ते आए सी वो अपने आप पूरी हो जाएगी। सेवा करदिआं कामना नहीं होनी चाहीदी, सेवा करदिआं चित सिर्फ सतगुरु दे विच, सेवा करदिआं सिर्फ सतगुरु दी सेवा विच चित चाहीदा। एक सुखमणी साहिब दा पदा तुहानूं याद है, जिहड़े बाणी पढ़दे रहिंदे हो, उत्थे सतगुरु जी ने कुछ कंडीशनां रखियां ने। एक गल ध्यान विच रखियो, रब नूं मिलण दी कोई शर्त नहीं है। परमात्मा भेख रेख रूप रंग चक्र चिहन तो न्यारा है। रब की सिर्फ एको ही शर्त है कि जे तू मेरे तक आना है सतगुरु के राही होके आ, गुरु तो बगैर मैं नहीं मिलता। और दूजी गल, भगती करके सिमरन करके सेवा करके कोई दावा करे उन्हों भी परमात्मा नहीं मिलता। होर परमात्मा की कोई शर्त नहीं है कि इस तरह का कोई भेख पहनो, इस तरह का कोई पहरावा पहन के आओ, इस तरह के कोई पाठ करो, इस तरह कोई नंगे पैरी चल के आओ, इस तरह कोई पुठे लटको, ये रब की कोई शर्त नहीं है। सिर्फ ते सिर्फ रब दीआं दोए गल्लां ने, वो शर्त यह है कि एक ते सतगुरु दे राही होके आई, मैं तैनू सीधा नहीं मिल सकता। दूजा, रब वो जो सर्व कला समर्थ ओमनीपोटेंट अकाल पुरख वाहिगुरु परमेश्वर है, उहदी शर्त है उहदा सिमरन करके कोई दावा ना करे, पहरावे दी उहदी कोई शर्त नहीं है। इस गल दा जिक्र श्रीमान भाई गुरदास साहिब जी ने भी किया। जदों दो भगतां दी आपस विच वार्तालाप होई, श्री गुरु ग्रंथ साहिब महाराज जी दी पावन बाणी विच सुशोभित ने, भगत नामदेव साहब ते भगत त्रिलोचन जी, साखी मैं लंबी नहीं करांगा, सिर्फ भाई गुरदास साहब जी दी पौड़ी दा हवाला देना, तुसी रोज दे सरोते हो। उत्थे दोवें भगत आपस विच बह के कट्ठे भगती करदे ने, क्योंकि एक सिख दोए साध संग, कल्ला बह के सिमरन करे ते सिख है, दो जने बह के गुरु दीआं विचारां करन सिमरन करन ते साध संगत है। सबबी किते पंज जने बह जाण, ते भाई गुरदास साहिब ने कहा परमेश्वर बह गया विच आ के, एक सिख दोए साध संग पंजी परमेश्वर। दोवें भगत कट्ठे बह के भगती करदे ने, रब दीआं विचारां करदे ने। भगत नामदेव साहब फिर त्रिलोचन नूं कथा सुणाउंदे ने। त्रिलोचन, जदों रात मेरी सुरत जुड़ी ते अकाल पुरख जी दे दर्शन होए, रब मिलिया, रब इस तरह दा है, रब इस तरह दा है, रब इस तरह दा है, उहदी अनूप महिमा कथ कथन तो बाहर है। तकने हन त्रिलोचन ने एक दिन शक करके कहा, नामदेव मैनू लगता तू झूठ बोलदा। उन्हें कहा क्यों? कह लगा मैं भी तो भगती करना, सगों तू तो सारा दिन हथ पैर नाल कम कार करता रहना, तू तो सारा दिन कपड़ा सिउंदा रहना, मैं तो होर मैनू कम ही कोई नहीं। अमृत वेले तो उठ के सारा दिन रब की भगती सिमरन, रात सौन लग्या भी सिमरन, अमृत वेले उठ के भी मैं भगती करना, पर मैनू तो मिलया नहीं। नामदेव ने कहा त्रिलोचन शक ना कर, कोई कमी होएगी तो नहीं मिलया। फिर त्रिलोचन जी ने कह दिता मेरी सिफारिश कर दो, जदों तुहानू रब मिले रब का की जांदा, मैनू भी दर्शन दे दे, रब अगे भी सिफारिश चलती है, पर भगती करन वालियां दी चलती है। नामदेव ने कहा जरूर सिफारिश करांगा। भाई गुरदास जी लिखते सिफारिश की, मेरा एक मित्र है जी त्रिलोचन, वह भी सिमरन भगती बहुत करता है, हुण थोड़ा जिहा शंका आ गया किते टुट ना जाए भगती तो, हे रब जी उहनू भी दर्शन दे दिओ। कहिंदे ने रब ने फिर जवाब दिता, नामदेव दो कमियां ने त्रिलोचन विच, मैं दर्शन उहनू दे सकदा। एक ते उह भगती करके दावा करदा कि मैं भी उठदा, मैं भी सिमरन करदा, मेरी भी भगती है, दावे वालियां नूं मैं कदे नहीं मिलदा। दूजी गल, नामदेव त्रिलोचन नूं कह दई मैं गुरु तो बगैर नहीं मिलदा, उहदी जिन्नी मर्जी भगती होवे गुरु दे राही होके आवे। रब दीआं सिर्फ दोए शर्तां ने, जदों फिर गुरु वाले बन जांगे फिर गुरु दी शर्त शुरू हुंदी है। हुण ध्यान नाल सुणिओ, ਭਾਈ ਗੁਰਦਾਸ ਸਾਹਿਬ ਲਿਖਦੇ, ਦਰਸ਼ਨ ਦੇਖਣ ਨਾਮ ਦਿਓ ਭਲਕੇ ਉੱਠ ਤਰਲੋਚਨ ਆਵੇ, ਭਗਤ ਕਰਨ ਮਿਲ ਦੋ ਜਣੇ, ਨਾਮ ਦਿਓ ਹਰ ਚਲਤ ਸੁਣਾਵੇ। ਅਤੇ ਕਹਿੰਦੇ ਹਨ ਫਿਰ ਤਰਲੋਚਨ ਨੇ ਕਿਹਾ, ਮੇਰੀ ਪੀਕਰ ਬੇਨਤੀ ਦਰਸ਼ਨ ਦਿਓ ਜੇ ਤਿਸ ਭਾਵੇ। ਨਾਮਦੇਵ ਜੀ ਨੇ ਸਿਫਾਰਿਸ਼ ਕੀਤੀ, ਅੱਗੋਂ ਰੱਬ ਬੋਲਿਆ, ਹੱਸ ਕੇ ਠਾਕੁਰ ਬੋਲਿਆ, ਰੱਬ ਖੁਸ਼ ਹੋ ਕੇ ਬੋਲਿਆ, ਨਾਮਦੇਵ ਮੈਂ ਦਰਸ਼ਨ ਤਾਂ ਦੇ ਸਕਦਾ ਤਿਰਲੋਚਨ ਨੂੰ, ਪਰ ਦੋ ਕਮੀਆਂ ਨੇ। ਇੱਕ ਤਾਂ ਉਹ ਭਗਤੀ ਕਰਕੇ ਦਾਅਵਾ ਕਰ ਰਿਹਾ ਕਿ ਮੈਂ ਵੀ ਸਿਮਰਨ ਕਰਦਾ, ਦਾਅਵੇ ਵਾਲਿਆਂ ਦੇ ਜਿੰਨੇ ਵਰਸ਼ ਦਾ ਮਰਜ਼ੀ ਤਪ ਹੋਵੇ ਮੈਂ ਦਾਅਵੇ ਵਾਲਿਆਂ ਨੂੰ ਨਹੀਂ ਮਿਲਦਾ। ਦੂਜਾ, ਨਾਮਦੇਵ ਤਿਰਲੋਚਨ ਨੇ ਗੁਰੂ ਨਹੀਂ ਧਾਰਨ ਕੀਤਾ, ਉਹਨੂੰ ਕਹਿ ਵਿੱਚ ਕੋਈ ਵਿਚੋਲਾ ਪਾਵੇ, ਗੁਰੂ ਵਿਚੋਲੇ ਤੋਂ ਬਗੈਰ ਮੈਂ ਨਹੀਂ ਮਿਲਦਾ। ਹੱਸ ਕੇ ਠਾਕੁਰ ਬੋਲਿਆ, ਨਾਮਦੇਵ ਨੂੰ ਕਹਿ ਸਮਝਾਵੇ, ਹੋ ਅਧੀਨ ਹਾਂ ਭਗਤ ਦੇ ਪਹੁੰਚਣਾ ਹੰਗਾ ਭਗਤੀ ਦਾਵੇ, ਕੋਈ ਹੋਏ ਵਿਚੋਲਾ ਆਣ ਮਿਲਾਵੇ। ਤਰਲੋਚਨ ਨੂੰ ਕਹਿ ਕੋਈ ਗੁਰੂ ਧਾਰਨ ਕਰੇ, ਬਿਨਾਂ ਵਿਚੋਲੇ ਤੋਂ ਮੈਂ ਸਿੱਧਾ ਨਹੀਂ ਮਿਲਦਾ, ਟੰਡੀ ਬੰਦਿਸ਼ ਮੈਂ ਕੋਈ ਨਾ ਡੀਠਾ, ਤੂੰ ਨਾਨਕ ਮਨ ਭਾਣਾ, ਕੋਲ ਕਮਾਈ ਤੇ ਸਮਿੱਤਰ ਵਿਚੋਲੇ, ਜੈ ਮਿਲ ਕੰਤ ਪਛਾਣਾ। ਜਿੰਨੀ ਦੇਰ ਗੁਰੂ ਮਿੱਤਰ ਵਿਚੋਲਾ ਵਿੱਚ ਵਿਚੋਲਗੀ ਨਹੀਂ ਕਰਦਾ, ਉਨੀ ਦੇਰ ਪਰਮਾਤਮਾ ਦਾ ਮਿਲਾਪ ਨਹੀਂ, ਉਹ ਸਿੱਧਾ ਨਹੀਂ ਮਿਲਦਾ। ਅਤੇ ਕਹਿੰਦੇ ਹਨ ਫਿਰ ਤਰਲੋਚਨ ਨੇ ਨਾਮਦੇਵ ਨੂੰ ਗੁਰੂ ਧਾਰ ਲਿਆ, ਭਗਤੀ ਦਾ ਦਾਅਵਾ ਛੱਡ ਦਿੱਤਾ। ਫਿਰ ਭਗਤ ਤਰਲੋਚਨ ਜੀ ਵੀ ਹੁਣ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬੈਠੇ ਨੇ। ਤਾਂ ਜਦੋਂ ਕੋਈ ਗੁਰੂ ਵਾਲਾ ਬਣ ਜਾਂਦਾ ਫਿਰ ਗੁਰੂ ਦੀ ਸ਼ਰਤ ਹੈ। ਗੁਰੂ ਦੀ ਕੀ ਸ਼ਰਤ ਹੈ ਤੁਸੀਂ ਸੁਖਮਨੀ ਸਾਹਿਬ ਵਿੱਚ ਪੜ੍ਹਦੇ ਹੋ। ਹਜ਼ੂਰ ਨੇ ਕਿਹਾ, ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗ੍ਰਹਿ ਮੀਨਿੰਗ ਘਰ, ਅਤੇ ਜਿੱਥੇ ਆਪਾਂ ਬੈਠੇ ਹਾਂ ਮਾਫ ਕਰਿਓ ਇਹ ਗੁਰੂ ਦਾ ਦਰ ਹੈ। ਤਾਂਹੀਓ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਏਗਾ ਉਹਦਾ ਨਾਮ ਗੁਰਦੁਆਰਾ ਰੱਖਿਆ ਜਾਏਗਾ। ਗੁਰਦੁਆਰੇ ਦਾ ਅਰਥ ਭਾਈ ਕਾਨ ਸਿੰਘ ਨਾਭਾ ਨੇ ਕੀਤਾ, ਗੁਰੂ ਦਾ ਦਰ, ਜਿਸ ਵਿੱਚੋਂ ਲੰਘ ਕੇ ਗੁਰੂ ਦੇ ਘਰ ਵਿੱਚ ਪ੍ਰਵੇਸ਼ ਕਰੀਦਾ ਅਤੇ ਘਰ ਵਿੱਚ ਉਹਨੂੰ ਥਾਂ ਮਿਲਦੀ ਹੈ ਜਿਹੜਾ ਵਿਸ਼ਵਾਸ ਪਾਤਰ ਹੋਵੇ, ਘਰ ਵਿੱਚ ਉਹਨੂੰ ਕੋਈ ਬਿਠਾਉਂਦਾ ਜਿਹਦੇ ਨਾਲ ਪਿਆਰ ਹੋਵੇ, ਮਾਫ਼ ਕਰਿਓ ਇਕੱਲਾ ਮੰਗਤਾ ਹੋਵੇ ਉਹਨੂੰ ਤਾਂ ਦਰਵਾਜ਼ੇ ਤੋਂ ਮੋੜ ਦਿੰਦੇ ਹੋ। ਆਪਾਂ ਜੇ ਇਕੱਲੇ ਪਦਾਰਥ ਮੰਗਣ ਆਵਾਂਗੇ ਸਾਲਾਂ ਦੇ ਸਾਲ ਗੁਜ਼ਰ ਜਾਣਗੇ, ਗੁਰੂ ਰਾਮਦਾਸ ਆਪਣੇ ਦਰ ਤੋਂ ਮੋੜਦੇ ਰਹਿਣਗੇ। ਉਹ ਪਦਾਰਥ ਮੰਗਣ ਵਾਲਿਆ, ਕਦੇ ਤੇ ਗੁਰੂ ਰਾਮਦਾਸ ਸਾਹਿਬ ਦਾ ਪਿਆਰ ਮੰਗੀ, ਤੈਨੂੰ ਦਰ ਤੋਂ ਖਿੱਚ ਕੇ ਘਰ ਵਿੱਚ ਲੈ ਜਾਣਗੇ, ਫਿਰ ਤੈਨੂੰ ਮਨ ਚੰਦਿਆ ਫਲ ਪਾਵਣਾ ਹੋ ਸਕਦਾ, ਫਿਰ ਜੋ ਤੇਰੀ ਇੱਛਾ ਉਹ ਸਭ ਪੂਰੀਆਂ ਹੋ ਜਾਣਗੀਆਂ। ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਪਹਿਲੀ ਸ਼ਰਤ, ਗੁਰ ਕੀ ਆਗਿਆ ਮਨ ਮੈਂ ਸਹਿ। ਫਿਰ ਮਹਾਰਾਜ ਨੇ ਕਿਹਾ, ਆਪਸ ਕਉ ਕਰ ਕਛ ਨਾ ਜਨਾਵੇ, ਹਰ ਹਰ ਨਾਮ ਹਿਰਦੈ ਸਦ ਧਿਆਵੇ। ਅਗਲੀ ਸ਼ਰਤ, ਮਨ ਵੇਚੈ ਸਤਿਗੁਰ ਕੈ ਪਾਸ। ਜਿਹੜੀ ਪੰਕਤੀ ਯਾਦ ਹੋਵੇ ਉਹ ਨਾਲ ਮੂੰਹ 'ਚ ਪੜਿਆ ਕਰੋ, ਤੁਹਾਡੀ ਹਾਜ਼ਰੀ ਲੱਗਦੀ। ਮਨ ਵੇਚੈ ਸਤਿਗੁਰ ਕੈ ਪਾਸ ਤਿਸ ਸੇਵਕ ਕੈ, ਉਸ ਸੇਵਕ ਦੇ ਕਾਰਜ ਰਾਸ ਹੋ ਜਾਣਗੇ, ਉਹ ਕਾਰਜ ਸਫਲ ਹੋ ਜਾਏਗਾ। ਅਗਲੀ ਗੱਲ ਕਹੀ, ਸੇਵਾ ਕਰਤ ਹੋਏ ਨੇ ਕੰਮੀ, ਕਿਉਂਕਿ ਅੱਜ ਹਜ਼ੂਰ ਦੀ ਬਚਨ ਆਏ ਨੇ, ਸਤਿਗੁਰ ਕੀ ਸੇਵਾ ਸਫਲ ਹੈ। ਸ਼ਰਤ ਕੀ ਹੈ? ਜੇ ਕੋ ਕਰੇ ਚਿੱਤ ਲਾਏ। ਸੇਵਾ ਕਰਤ ਹੋਏ ਨੇ ਕੰਮੀ, ਤਿਸ ਪਾਉ ਹੋਤ ਪ੍ਰਾਪਤ ਸਵਾਮੀ। ਉਹਨੂੰ ਤੇ ਮਾਲਕ ਮਿਲ ਜਾਂਦਾ ਜੇ ਕੋਈ ਸੇਵਾ ਕਰਦਿਆਂ ਨਿਹ ਕੰਮੀ ਦਾ ਅਰਥ, ਉਸ ਵਕਤ ਮਨ ਵਿੱਚ ਕਾਮਨਾ ਨਾ ਕੋਈ ਹੋਵੇ, ਉਸ ਵਕਤ ਸਿਰਫ ਸਤਿਗੁਰੂ ਦੇ ਸੇਵਾ ਵਿੱਚ ਤੇ ਸਤਿਗੁਰ ਦੇ ਸ਼ਬਦ ਵਿੱਚ ਚਿੱਤ ਹੋਵੇ, ਉਹ ਸੇਵਾ ਸਫਲ ਹੈ, ਕਾਮਨਾ ਕੋਈ ਨਾ ਹੋਵੇ। ਪਰ ਜਿਹੜੀ ਕਾਮਨਾ ਕਰਕੇ ਸੇਵਾ ਕਰਨ ਆਏ, ਉਹ ਕਾਮਨਾ ਸੇਵਾ ਤੋਂ ਬਾਅਦ ਜ਼ਰੂਰ ਪੂਰਨ ਹੋਏਗੀ, ਪਰ ਉਸ ਵਕਤ ਨਾ ਤੂੰ ਚੇਤੇ ਕਰਦਾ ਰਹੇ। ਉਦੋਂ ਸਿਰਫ ਤੇਰਾ ਚਿੱਤ ਸਤਿਗੁਰੂ ਦੀ ਸੇਵਾ ਵਿੱਚ ਅਤੇ ਸਤਿਗੁਰੂ ਦੇ ਸ਼ਬਦ ਵਿੱਚ ਚਾਹੀਦਾ। ਜਦੋਂ ਚਿੱਤ ਜੁੜ ਜਾਏ, ਇਹ ਵੀ ਖਿਆਲ ਵਿੱਚ ਰੱਖਿਓ, ਸੇਵਾ ਥੋੜ੍ਹੀ ਵੀ ਹੋਵੇ ਬਹੁਤ ਕੁਝ ਮਿਲ ਜਾਂਦਾ। ਗੁਰੂ ਫਿਰ ਗਿਣਤੀ ਨਹੀਂ ਕਰਦਾ ਇਹਨੇ ਕਿੰਨੀ ਸੇਵਾ ਕੀਤੀ, ਗੁਰੂ ਗਿਣਤੀ ਨਹੀਂ ਕਰਦਾ ਇਹਨੇ ਪਾਠ ਕਿੰਨੇ ਕੀਤੇ ਨੇ, ਗੁਰੂ ਗਿਣਤੀਆਂ ਨਹੀਂ ਕਰਦਾ ਇਹਨੂੰ ਕਿੰਨੇ ਸਾਲ ਹੋ ਗਏ ਆਉਂਦਿਆਂ। ਉਹ ਸਿੱਖਾ ਤੇਰੀ ਸ਼ਰਧਾ ਭਾਵਨਾ ਬਣ ਜਾਏ, ਵਿਸ਼ਵਾਸ ਤੇ ਪ੍ਰੇਮ ਨਾਲ ਸੇਵਾ ਕਰੀ, ਚਿੱਤ ਜੁੜ ਜਾਏ, ਥੋੜ੍ਹੀ ਸੇਵਾ ਵੀ ਤੈਨੂੰ ਉਤਾਰ ਸਕਦੀ ਹੈ। ਸਤਿਗੁਰ ਕੀ ਸੇਵਾ ਸਫਲ ਹੈ, ਸ਼ਰਤ ਕੀ ਹੈ? ਜੇ ਕੋ ਕਰੇ ਚਿੱਤ ਲਾਏ। ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਕਵਿਤ ਬੜਾ ਪਿਆਰਾ ਲਿਖਿਆ, ਉਹਦੇ ਵਿੱਚ ਐਗਜ਼ਾਮਪਲ ਦਿੱਤੀਆਂ ਨੇ, ਥੋੜ੍ਹੀ ਸੇਵਾ ਉਤਾਰ ਦਿੰਦੀ ਹੈ, ਸ਼ਰਤ ਹੈ ਕਿ ਚਿੱਤ ਜੁੜ ਜਾਏ। ਇੱਕ ਐਗਜ਼ਾਮਪਲ ਦਿੱਤੀ, ਕਹਿਣ ਲੱਗੇ, ਭਰੀ ਸਭਾ ਵਿੱਚ ਦੁਆਪਰ ਵਿੱਚ ਦਰੋਪਦੀ ਦੀ ਲਾਜ ਰੱਖੀ ਰੱਬ ਨੇ। ਦਰੋਪਦੀ ਨੇ ਕੋਈ ਜੱਗ ਕੀਤੇ ਸੀ, ਦਰੋਪਦੀ ਨੇ ਕੋਈ ਬਹੁਤ ਵੱਡਾ ਪੁੰਨ ਕੀਤਾ, द्रौपदी ने कोई बहुत वड्डा जप तप किया? भाई गुरदास साहब कहते कोई वड्डा जप तप नहीं, कोई वड्डा होम यज्ञ नहीं किया, कोई पुन दान नहीं किया। वह दुनिया के लोगों श्रद्धा भावना के नाल वो समा बनिया, चित ला के उन्हें एक हथ कपड़ा दान किया सी, रब ने भरी सभा विच उहदी पत टकी आ, कपड़ा मुकण नहीं दिता। इहदा जिक्र गुरु ग्रंथ साहब की बाणी च भी आउंदा। तेरी भावना जुड़ जाए, इत्थे कौडी दान कीती भी तैनू करोड़ों के बराबर फल मिल सकता है। शर्त है तेरी भावना होवे, करोड़ रख के हंकार करें इत्थे कौडी मुल नहीं पैंदा। यह गल समझ लैनी, कौडी रख के भावना नाल मत्था टेके करोड़ों का फल है, करोड़ रख के माण करें इत्थे कौडी मुल नहीं पैंदा। भाई गुरदास साहब जी कहिंदे द्रौपदी कपीन मात्र दई जो मनीसर है, तां ते सभा मद वहो बसन परवाह जी। कपड़िया का अंबार लग गया, उहदी पत टकी रब ने, सिर्फ एक हथ कपड़ा ही गज दान किया सी ना उहने। किसे मुनीसर किसे साधु की पत टकन लई उहने भावना नाल कपड़ा दे दिता, एक हथ अपने कपड़े नालों साड़ी नालों पहाड़ के परत के उहदी एक हथ कपड़ा किया दान, उहदी भरी सभा विच पत टकी गई, चित जोड़ के सेवा हो गई। अगली गल कही, कहिंदे तनक तंदुल, तंदुल कहिंदे जी चौलां नूं, सुके चौल, तनु पदार्थ बिल्कुल थोड़े जे, एक मुट्ठी भर चौल सुधामा पल्ले नाल बन के लै गया। जदों जाके उन्हें कृष्ण के दरबार में दर्शन करन गया, बचपन का मित्र है ते सेवादार अगे ना लंघन दिता, शामा पै गई। जदों फिर कृष्ण के दर्शन होए, कहिंदे हन सुधामे नूं मंगणा भुल गया कि मैं मंगण की आया, घरवाली ने ते कलेश करके तोरिया सी, अपने घर में गोडे गोडे गरीबी है, सारी उम्र दलिद्र विच लंघ चली, तुसीं कहिंदे हो कृष्ण मेरा बचपन का मित्र है, कुछ मंग ते लाओ उहदे कोलों, मित्र कहदा है। तां जदों मंगण गया, भेटा की लैके जावां, बचपन में पसंद करते सन, एक मुठ्ठी चौलां की लै गए। भाई गुरदास साहब लिखते, मंगण लग्या भुल गया मैं की मंगना, सेवा विच चित जुड़िया, एक मुठ्ठी चौलां के बदले सुधामे नूं चारे पदार्थ मिल गए। तनक तंदल जगदीसर है सुधामे दे, तां ते पायो चतर पदार्थ अथा जी। एक एग्जाम्पल फिर होर गुरु ग्रंथ साहिब दी बाणी विच आई, गज दी हाथी दी। भाई गुरदास साहिब कहिंदे हाथी ने की तप कीता सी, हाथी ने की भगती कीती है, बस कितें शरदा भावना नाल लोक भगवान दे मंदर विच मत्था टेकदे सन, फुल तोड़ तोड़ के चढ़ाउंदे ने, कोई कोई भेटा रखदा, वो हाथी ना मन जाग गया, उन्हें कहा लोग भगवान के मंदिर में पुन दान सेवा भजन करते ने, पिटावा चढ़ाते ने, भावना नाल किते उन्हें एक फुल तोड़ के पेंट कर दिता, जिदन लोड़ पई उदन उस हाथी की रक्षा की, एक फुल के बदले भगवान नूं प्रगट होना पे। दुखद गजिंद, गजिंद कहिंदे हाथी नूं, दुखद गजिंद अरविंद गह भेट रख, ताके कज चक्रपाण आण गसै ग्राजी। ते हुण आखरी गल कही, कहिंदे कहां कहू करै कशु होत ना काहू के किए, जां की प्रभ मान ले सभे सुख ताजी। ओ दुनिया दे लोको कुछ कीतियां रब प्राप्त नहीं हुंदा, भावना नाल थोड़ी भी कोई सतगुर की सेवा करे, चित जोड़ के कर ले ते सारा कुछ मिल जाता है। अज गुरु अमरदास महाराज जी बख्शिश कर दे, सतगुर की सेवा सफल है, शर्त है जे को करे चित लाए, ये चित भी ओदी कृपा नाल जुड़दा है, अरदास करिए चित जुड़ जाए, फिर चित जोड़ के सेवा करे ते की मिलदा है।
मन चंदया फल पावना हौमै विचों जाए।
हजूर कहते हैं मन चंदया फल पावना, जो मन विच इच्छा सी वह फल प्राप्त हो जाते ने, मन दे विचों कीती हुई सेवा सिमरन का अहंकार होमे नाश हो जाती, जिस होमे करके बार बार जन्म मरण, हे जन्म मरण मूलम अहंकारं पापात्मा, वह अहंकार गुरु की सेवा करके मिट जाता है, फिर मन चिंदिया फल मिलता है। हजूर ने एक बचन कहा, सा सेवा कीती सफल है, जित सतगुर का मन मन्ने, जा सतगुर का मन मन्या ता पाप कसम्मल भन्ने, उपदेश जे दिता सतगुरु सो सुनिया सिखी कन्ने। ते अगे महाराज ने कहा, गुरसिखी भाणा मन्या, जिन्हां ने गुरसिखा ने गुरु का हुक्म सिख्या धारण कर ली, किते सतगुरु का मन मन गया, उन्हां दे करोड़ां पाप नाश हो गए। सा सेवा कीती सफल है, जित सतगुर का मन मन्ने, जा सतगुर का मन मन्या ता पाप कसम्मल भन्ने, उपदेश जे दिता सतगुरु सो सुनिया सिखी कन्ने। ते महाराज जी समझाउंदे,
ਇਹ ਗੁਰੂ ਦੇ ਸਿੱਖਾ ਸੇਵਾ ਚਿੱਤ ਲਾ ਕੇ ਕਰੀ, ਸਤਿਗੁਰੂ ਦਾ ਮਨ ਮੰਨ ਜਾਏ, ਸਤਿਗੁਰੂ ਦੀ ਸਿੱਖਿਆ ਤੂੰ ਕਿਤੇ ਧਾਰਨ ਕਰ ਲੈ, ਇਕੱਲੀ ਸਿੱਖਿਆ ਸੁਣਨ ਤੱਕ ਨਾ ਰਹਿ ਜਾਏ, ਸੁਣਾਉਣ ਤੱਕ ਨਾ ਰਹਿ ਜਾਏ, ਸਿੱਖਿਆ ਧਾਰਨ ਕਰੇ ਅਤੇ ਗੁਰੂ ਦਾ ਮਨ ਮੰਨ ਜਾਂਦਾ। ਗੁਰੂ ਅੰਗਦ ਦੇ ਮਹਾਰਾਜ ਜੀ ਨੇ 62 ਸਲੋਕਾਂ ਵਿੱਚੋਂ ਪਹਿਲਾ ਸਲੋਕ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਕਿਹਾ, ਉੱਥੇ ਮਹਾਰਾਜ ਨੇ ਕਿਹਾ ਸਤਿਗੁਰ ਦੇ ਅੱਗੇ ਸੇਵਾ ਕਰਨ ਵਾਲਿਆ ਜਿੰਨੀ ਦੇਰ ਤੂੰ ਮਨ ਕਰਕੇ ਮਰ ਨਹੀਂ ਜਾਂਦਾ, ਜਿੰਨੀ ਦੇਰ ਗੁਰੂ ਦਾ ਉਪਦੇਸ਼ ਤੇਰੇ ਅੰਦਰ ਸਮਾ ਨਹੀਂ ਜਾਂਦਾ, ਉਨੀ ਦੇਰ ਤੇਰੀ ਸੇਵਾ ਦਾ ਤੈਨੂੰ ਫਲ ਨਹੀਂ ਮਿਲੇਗਾ। ਜਿਸ ਪਿਆਰੇ ਸਿਉਨੇ ਤਿਸ ਅੱਗੇ ਮਰ ਚੱਲੀਏ, ਤ੍ਰਿਗ ਜੀਵਨ ਸੰਸਾਰ ਤੱਕ ਹੈ ਪੱਛ ਹੈ ਜੀਵਣਾ, ਜੇ ਤੇਰੇ ਅੰਦਰ ਹੋਮੇ ਜੀਵਤ ਹੈ ਫਿਰ ਕੀਤੀ ਹੋਈ ਸੇਵਾ ਪ੍ਰਵਾਨ ਨਹੀਂ ਹੋਏਗੀ। ਬਾਬਾ ਕਬੀਰ ਸਾਹਿਬ ਦਾ ਇੱਕ ਸ਼ਬਦ ਭੈਰੋ ਰਾਗ ਅੰਦਰ ਆਇਆ, ਉਹ ਕਹਿੰਦੇ ਨੇ ਜਬ ਲੱਗ ਮੇਰੀ ਮੇਰੀ ਕਰੈ ਤਬ ਲੱਗ ਕਾਜ ਏਕ ਨਹੀਂ ਸਰੈ, ਜਿੰਨੀ ਦੇਰ ਮੇਰੀ ਮੇਰੀ ਕਰਕੇ ਸੇਵਾ ਕਰੇ, ਆਹ ਮੈਂ ਕੀਤਾ, ਆਹ ਮੇਰੀ ਸੇਵਾ, ਮੈਂ ਉੱਥੇ ਪਹੁੰਚਿਆ। ਦੇਖੋ ਕਈ ਵਾਰ ਬਾਹਰੀ ਸ਼ਬਦਾਂ ਦਾ ਮੁੱਲ ਗੁਰੂ ਕੋਲ ਨਹੀਂ ਹੈ, ਤੇਰੇ ਅੰਤਰੀ ਭਾਵ ਅੰਦਰ ਹਿਰਦੇ ਵਿੱਚ ਸੂਖਮ ਹੋਮੇ ਨਹੀਂ ਹੋਣੀ ਚਾਹੀਦੀ। ਬਾਹਰੋਂ ਮੈਂ ਕਿਹਾ ਵੀ ਪ੍ਰਵਾਨ ਹੈ ਜੇ ਅੰਦਰ ਨਿਮਰਤਾ ਹੈ, ਅਤੇ ਬਾਹਰੋਂ ਦਾਸ ਕਿਹਾ ਵੀ ਮਾਫ਼ ਕਰਿਓ ਪ੍ਰਵਾਨ ਨਹੀਂ ਜੇ ਅੰਦਰ ਹੋਮੇ। ਹਜ਼ੂਰ ਨੇ ਅੰਦਰ ਤੱਕ ਗੱਲ ਕਹੀ, ਜਬ ਲੱਗ ਮੇਰੀ ਮੇਰੀ ਕਰੈ, ਕਰੈ ਕਿਹਾ, ਕਹਿ ਨਹੀਂ ਕਿਹਾ ਕਿ ਮੇਰੀ ਮੇਰੀ ਕਹਿ, ਕਰੈ ਦਾ ਅਰਥ ਹੈ ਅੰਦਰ ਕਰ ਰਿਹਾ। ਜਬ ਲੱਗ ਮੇਰੀ ਮੇਰੀ ਕਰੈ ਤਬ ਲੱਗ ਕਾਜ ਏਕ ਨਹੀਂ ਸਰੈ, ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰੇ ਆਏ। ਹੁਣ ਅਗਲੀ ਗੱਲ ਬੜੀ ਕਮਾਲ ਦੀ, ਜਬ ਲੱਗ ਸਿੰਘ ਰਹੇ ਬਣ ਮਾਹੇ, ਸਿੰਘ ਦਾ ਅਰਥ ਉੱਥੇ ਸ਼ੇਰ, ਸ਼ੇਰ ਦੇ ਅੰਤਰੀਵ ਅਰਥ ਕੀਤੇ ਨੇ ਅਹੰਕਾਰ। ਜਿੰਨੀ ਦੇਰ ਤੇਰੇ ਹਿਰਦੇ ਦੀ ਫੁਲਵਾੜੀ ਇਸ ਬਗੀਚੇ ਦੇ ਅੰਦਰ ਹੰਕਾਰ ਰੂਪੀ ਸ਼ੇਰ ਬੈਠਾ, ਚੇਤੇ ਰੱਖੀ ਉਹਨੇ ਫਲ ਅਤੇ ਫੁੱਲ ਨਹੀਂ ਲੱਗਣ ਦੇਣੇ, ਉਹਨੇ ਸ਼ੁੱਭ ਗੁਣ ਅੰਦਰੋਂ ਨਾਸ਼ ਕਰੀ ਜਾਣੇ ਨੇ, ਸ਼ੁੱਭ ਗੁਣਾਂ ਦੇ ਫਲ ਅਤੇ ਫੁੱਲ ਨਹੀਂ ਲੱਗਣਗੇ, ਤੇਰੇ ਅੰਦਰ ਦਾ ਹਿਰਦੇ ਦਾ ਬਗੀਚਾ ਉੱਜੜਿਆ ਰਹੇਗਾ। ਜਬ ਲੱਗ ਸਿੰਘ ਰਹੇ ਬਣ ਮਾਹੇ ਤਬ ਲੱਗ ਬਣ ਫੁੱਲੇ ਨਾਹੇ, ਜਬ ਹੀ ਸਿਆਰ ਸਿੰਘ ਕੋ ਖਾਏ ਫੁੱਲ ਰਹੀ ਸਗਲੀ ਬਨ ਰਾਏ। ਸਿਆਰ ਦਾ ਅਰਥ ਗਿੱਦੜ, ਜਿੱਦਣ ਗਿੱਦੜ ਰੂਪੀ ਨਿਮਰਤਾ ਨੇ ਤੇਰੇ ਅਹੰਕਾਰ ਰੂਪੀ ਸ਼ੇਰ ਨੂੰ ਖਾ ਲਿਆ, ਉਦਣ ਹਿਰਦੇ ਰੂਪੀ ਬਗੀਚਾ ਫੁੱਲਾਂ ਨਾਲ ਖਿੜ ਜਾਏਗਾ। ਫਿਰ ਮਹਾਰਾਜ ਨੇ ਅਗਲੀ ਗੱਲ ਕਹੀ, ਜੀਤੋ ਬੁੱਢੇ ਹਾਰੋ ਤਿਰੈ, ਜੀਤੋ ਦਾ ਅਰਥ ਜਿੱਤਣ ਵਾਲਾ, ਜਿਹੜੇ ਮਾਣ ਹੰਕਾਰ ਵਿੱਚ ਕਹਿਣ ਅਸੀਂ ਤੇ ਬਾਜੀ ਜਿੱਤ ਲਈ, ਬਸ ਮੈਂ ਤੇ ਜਿੱਤ ਲਈ ਬਾਜੀ, ਮੈਂ ਤੇ ਇੰਨਾ ਕੁਝ ਕਰ ਲਿਆ, ਹਜ਼ੂਰ ਕਹਿੰਦੇ ਉਹ ਹਾਰ ਜਾਂਦੇ ਨੇ। ਅਤੇ ਜਿਹੜੇ ਨਿਮਰਤਾ ਵਿੱਚ ਕਹਿੰਦੇ ਨੇ ਮੇਰਾ ਮੁਝਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ, ਉਹਨੂੰ ਗੁਰੂ ਬਾਂਹ ਪਕੜ ਕੇ ਹਾਰਦੇ ਨੂੰ ਵੀ ਜਿਤਾ ਦਿੰਦਾ, ਉਹ ਸਿੱਖਾ ਜ਼ਿੰਦਗੀ ਦੀ ਬਾਰੀ ਹਾਰ ਨਾ ਜਾਈ, ਇਹ ਬਾਜੀ ਵਿੱਚ ਹੰਕਾਰ ਨਾ ਕਰੀ ਮੈਂ ਤੇ ਜਿੱਤ ਲਿਆ ਹੁਣ ਇੰਨੇ ਸਾਲ ਹੋ ਗਏ ਮੈਨੂੰ ਇੱਥੇ ਆਉਂਦੇ ਨਹੀਂ। ਜੀਤੋ ਬੁੱਢੇ, ਬੁੱਢੇ ਦਾ ਅਰਥ ਡੁੱਬ ਜਾਂਦੇ ਨੇ, ਹਾਰੋ ਤਰੈ ਗੁਰਪ੍ਰਸਾਦੀ ਪਾਰ ਉਤਰੈ। ਅਗਲੀ ਗੱਲ ਕਹੀ, ਦਾਸ ਕਬੀਰ ਕਹਿ ਸਮਝਾਏ ਕੇਵਲ ਰਾਮ ਰਹੋ ਲਿਵਲਾਏ। ਭਗਤ ਕਬੀਰ ਸਾਹਿਬ ਕਹਿੰਦੇ ਮੈਂ ਤੇ ਸਮਝਾ ਸਕਦਾ ਤੈਨੂੰ ਸੁਣਨ ਵਾਲਿਆ, ਕੇਵਲ ਤੇ ਕੇਵਲ ਰੱਬ ਦੇ ਨਾਮ ਨਾਲ ਚਿੱਤ ਜੋੜ, ਐਵੇਂ ਮਾਣ ਹੰਕਾਰ ਨਾ ਕਰ। ਦਾਸ ਕਬੀਰ ਕਹਿ ਸਮਝਾਏ ਕੇਵਲ ਰਾਮ ਰਹੋ ਲਿਵਲਾਏ, ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲੱਗਾ ਜੁਗ ਚਾਰੇ ਪੁਰਮਾਈ। ਅਰਦਾਸ ਕਰ, ਹਮ ਦੀਨ ਤੁਮ ਜੁਗ ਜੁਗ ਦਾਤੇ ਸ਼ਬਦੇ ਦੇ ਬੁਝਾਈ। ਗੁਰੂ ਅੱਗੇ ਅਰਦਾਸ ਕਰਿਆ ਕਰ, ਤੈਨੂੰ ਗੁਰੂ ਸੋਝੀ ਦੇਵੇ, ਸ਼ਬਦ ਨਾਲ ਚਿੱਤ ਜੁੜੇ, ਅੱਜ ਮਹਾਰਾਜ ਬਖਸ਼ਿਸ਼ ਕਰਦੇ, ਹੋਮੇ ਵਿੱਚੋਂ ਮੁੱਕ ਜਾਂਦੀ ਹੈ।
ਬੰਧਨ ਤੋੜਾ ਮੁਕਤ ਹੋਏ ਸੱਚੇ ਰਹਿ ਸਮਾਏ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਹੋਮੇ ਟੁੱਟ ਗਈ, ਬੰਧਨ ਸਾਰੇ ਟੁੱਟ ਜਾਂਦੇ, ਇੱਕੋ ਚੀਜ਼ ਨਾਲ ਬੱਝੇ ਹੋਏ ਨੇ ਬੰਧਨ। ਅਹੰਕਾਰ ਕਰਕੇ ਹੀ ਫਿਰ ਕ੍ਰੋਧ ਆਉਂਦਾ, ਜਦੋਂ ਮਨੁੱਖ ਦੇ ਅਹੰਕਾਰ ਦੀ ਪੂਰਤੀ ਨਾ ਹੋਵੇ ਉਹ ਕ੍ਰੋਧੀ ਹੋ ਜਾਂਦਾ, ਮੈਨੂੰ ਮੇਰੀ ਬਣਦੀ ਰਿਸਪੈਕਟ ਨਹੀਂ ਮਿਲੀ, ਮੈਨੂੰ ਆਹ ਚੀਜ਼ ਨਹੀਂ ਮਿਲਿਆ, ਅਹੰਕਾਰ ਹੀ ਅੰਦਰ ਉਹ ਚੀਜ਼ ਲਿਆਉਂਦਾ। ਸਾਧ ਸੰਗਤ, ਸਿੱਖੀ ਦਾ ਮਾਰਗ ਬੜਾ ਔਖਾ ਹੈ, ਤੁਸੀਂ ਬਹੁਤ ਪਿਆਰ ਵਾਲੇ ਅਤੇ ਭਜਨੀਕ ਰੂਹਾਂ ਬੈਠੇ ਹੋ, ਇੱਕ ਚੀਜ਼ ਗੁਰੂ ਦੇ ਦਰ ਉੱਤੇ ਸਮਝਣ ਵਾਲੀ ਹੈ, ਇੱਥੇ ਸਿੱਖ ਨੂੰ ਵੀ ਸਮਝਣਾ ਪਏਗਾ, ਸੇਵਾਦਾਰ ਨੂੰ ਵੀ ਸਮਝਣਾ ਪਏਗਾ। ਦੋਏ ਚੀਜ਼ਾਂ ਨੂੰ ਆਪੋ ਆਪਣੇ ਐਂਗਲ ਤੋਂ ਸਿੱਖੀ ਸਮਝਣੀ ਪਏਗੀ। ਇੱਕ ਬੰਦਾ ਵੀ ਭੁੱਲ ਕਰੇ, ਮਾਫ ਕਰਿਓ, ਗੁਰੂ ਤੱਕ ਨਹੀਂ ਪਹੁੰਚ ਸਕਦਾ। ਗੁਰੂ ਬਿਲਕੁਲ ਵਿਚਕਾਰ ਬੈਠਾ, ਇੱਕ ਪਾਸੇ ਸੇਵਾਦਾਰ ਸੰਗਤ ਹੈ, ਦੂਜੇ ਪਾਸੇ ਸਿੱਖ ਹੈ, ਦੋਵਾਂ ਦੇ ਵਿਚਕਾਰ ਗੁਰੂ ਕੰਮ ਕਰ ਰਿਹਾ। ਉਹ ਸੰਗਤ ਵਿੱਚ ਵੀ ਕੰਮ ਕਰਦਾ, ਸੇਵਾਦਾਰ ਵਿੱਚ ਵੀ ਕੰਮ ਕਰਦਾ, ਦੋਵਾਂ ਨੂੰ ਸਮਝਣਾ ਪਏਗਾ ਗੁਰੂ ਤੱਕ ਪਾਰਦਰਸ਼ੀ ਹੋਣ ਲਈ। ਜਦੋਂ ਸੇਵਾਦਾਰ ਕੋਈ ਸੇਵਾ ਕਰੇ, ਭਾਵੇਂ ਉਹ ਕੀਰਤਨ ਕਥਾ ਵਿਚਾਰ ਕੋਈ ਵੀ ਸੇਵਾ ਹੋਵੇ, ਉਦੋਂ ਇੱਕ ਚੀਜ਼ ਖਿਆਲ ਵਿੱਚ ਰੱਖਣੀ ਪਏਗੀ, ਸੇਵਾ ਕਰਨ ਵਾਲਿਆ ਸੰਗਤ ਨੂੰ ਗੁਰੂ ਦਾ ਰੂਪ ਸਮਝੀ, ਤੈਨੂੰ ਸੰਗਤ ਵਿੱਚੋਂ ਗੁਰੂ ਰਾਮਦਾਸ ਜੀ ਦੇ ਦਰਸ਼ਨ ਹੋਣਗੇ। ਅਤੇ ਸੰਗਤ ਨੂੰ ਵੀ ਸਮਝਣ ਦੀ ਜ਼ਰੂਰਤ ਹੈ। ਦੇਖੋ, ਸਿੱਖ ਵਾਸਤੇ ਗੁਰੂ ਬਿਲਕੁਲ ਵਿਚਕਾਰ ਖਲੋਤਾ। ਜਦੋਂ ਆਪਾਂ ਸੰਗਤ ਬਣ ਕੇ ਆਈਏ, ਸਾਹਮਣੇ ਕੋਈ ਖਲੋਤਾ ਸੇਵਾਦਾਰ ਹੁਕਮ ਕਰੇ, ਕਿਤੇ ਮਾਣ ਹੰਕਾਰ ਵਿੱਚ ਆ ਕੇ ਉਹਦੇ ਹੁਕਮ ਨੂੰ ਟਾਲ ਨਾ ਦੇਈ, ਹੋ ਸਕਦਾ ਉਸ ਸੇਵਾਦਾਰ ਵਿੱਚੋਂ ਗੁਰੂ ਰਾਮਦਾਸ ਹੁਕਮ ਕਰਦੇ ਹੋਣ। ਜਦੋਂ ਤੁਸੀਂ ਵਿਚਕਾਰ ਪਾਰਦਰਸ਼ੀ ਸਿੱਖੀ ਪਕੜ ਲਓਗੇ, ਫਿਰ ਗੁਰਸਿੱਖਾਂ ਦੇ ਅੰਦਰ ਸਤਿਗੁਰ ਵਰਤਦੇ ਵਾਲੀ ਚੀਜ਼ ਸਮਝ ਆ ਜਾਏਗੀ। ਗੁਰਸਿੱਖਾਂ ਅੰਦਰ ਸਤਿਗੁਰ ਵਰਤ ਹੈ, ਚੁਣ ਕੱਢੇ ਲੱਦੋ ਵਾਰੇ, ਇਹ ਚੀਜ਼ ਪਾਰਦਰਸ਼ੀ ਹੈ। ਸਤਿਗੁਰੂ ਬਿਲਕੁਲ ਵਿਚਕਾਰ ਨੇ, ਸੇਵਾਦਾਰ ਅਤੇ ਸਿੱਖ ਦੇ ਵਿਚਕਾਰ ਸਤਿਗੁਰੂ ਖਲੋਤੇ ਨੂੰ ਸਮਝਣਾ ਪਏਗਾ। ਜਦੋਂ ਇਸ ਚੀਜ਼ ਨੂੰ ਸਮਝ ਲਓਗੇ, ਅਹੰਕਾਰ ਪੈਦਾ ਨਹੀਂ ਹੋਏਗਾ, ਕ੍ਰੋਧ ਨਹੀਂ ਪੈਦਾ ਹੋਏਗਾ। ਅਹੰਕਾਰ ਕਰਕੇ ਕ੍ਰੋਧ ਆਉਂਦਾ, ਫਿਰ ਸਾਰੇ ਬੰਧਨ ਟੁੱਟ ਜਾਂਦੇ ਨੇ। ਮੈਂ ਕੀ ਹਾਂ, ਉਹ ਕੀ ਹੈ, ਇਹ ਬੰਧਨ ਮੁੱਕ ਜਾਂਦੇ ਨੇ। ਤਾਂ ਹੀ ਹਜ਼ੂਰ ਨੇ ਇੱਕ ਬਚਨਾਸਾ ਦੀ ਵਾਰ ਅੰਦਰ ਕਿਹਾ, ਤੁਸੀਂ ਰੋਜ਼ ਸੁਣਦੇ ਹੋ, ਸੇਵ ਕੀਤੀ ਸੰਤੋਖ ਹੀ, ਜਿਨੀ ਸੱਚੋ ਸੱਚ ਧਿਆਇਆ, ਉਹਨੀ ਮਨ ਦੇ ਪੈਰ ਨਾ ਰੱਖਿਓ, ਕਰ ਸੋ ਕਰੇ ਧਰਮ ਕਮਾਇਆ, ਉਹਨੀ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ, ਤੂੰ ਬਖਸ਼ੀਸੀ ਅਗਲੀ ਨਿੱਤ ਦੇਵੈ, ਚੜ੍ਹੈ ਸੁਭਾਇਆ ਵਡਿਆਈ ਵੱਡਾ ਪਾਇਆ। ਅੱਜ ਕਹਿੰਦੇ ਨੇ ਬੰਧਨ ਤੋੜੇ ਮੁਕਤ ਹੋਏ, ਉਹਨੀ ਦੁਨੀਆ ਤੋੜੇ ਬੰਧਨਾ, ਬੰਧਨ ਤੋੜੇ ਮੁਕਤ ਹੋਏ। ਅਤੇ ਮਹਾਰਾਜ ਕਹਿੰਦੇ ਨੇ ਸੱਚੇ ਰਹੇ ਸਮਾਏ, ਉਹ ਫਿਰ ਸਿਰਫ ਹਰ ਵਿੱਚੋਂ ਸੱਚ ਨੂੰ ਵੇਖਦੇ ਨੇ, ਸਤਿਗੁਰ ਨੂੰ ਵੇਖਦੇ ਨੇ। ਉਹਨਾਂ ਨੂੰ ਸਰੀਰ ਨਹੀਂ ਦਿਸਦਾ, ਸਰੀਰਾਂ ਵਿੱਚੋਂ ਸਤਿਗੁਰੂ ਦਿਸ ਪੈਂਦਾ, ਉਹ ਹਰ ਥਾਂ ਤੇ ਸੱਚ ਵਿੱਚ ਸਮਾਏ ਰਹਿੰਦੇ ਹਨ।
ਇਸ ਜਗ ਮਹਿ ਨਾਮ ਅਲੱਭ ਹੈ, ਗੁਰਮੁਖ ਵਸੈ ਮਨ ਆਏ।
ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ, ਜਿਸ ਨਾਮ ਕਰਕੇ ਜਨਮ ਮਰਨ ਮਿਟਦਾ, ਉਹ ਅਲੱਭ ਹੈ, ਦੁਰਲੱਭ ਹੈ, ਮਿਲਦਾ ਨਹੀਂ ਹੈ। ਪਰ ਗੁਰਮੁਖ ਵਸੈ ਮਨ ਆਏ, ਗੁਰੂ ਦੇ ਰਾਹੀਂ ਹੀ ਜਪਣ ਵਾਲਿਆਂ ਦੇ ਮਨ ਵਿੱਚ ਵਸਦਾ ਹੈ।
ਨਾਨਕ ਜੋ ਗੁਰ ਸੇਵੈ ਆਪਣਾ, ਹਉ ਤਿਨ ਬਲਿਹਾਰੈ ਜਾਉ।
ਮਹਾਰਾਜ ਜੀ ਬਖਸ਼ਿਸ਼ ਕਰਦੇ, ਜੋ ਗੁਰ ਸੇਵੈ ਆਪਣਾ, ਨਾਨਕ ਜੋ ਗੁਰ ਸੇਵੈ ਆਪਣਾ, ਜਿਹੜੇ ਆਪਣੇ ਸਤਿਗੁਰ ਨੂੰ ਸਿਮਰਦੇ ਨੇ, ਗੁਰੂ ਦੀ ਸੇਵਾ ਕਰਦੇ ਨੇ, ਉਹਨਾਂ ਦੇ ਅੰਦਰੋਂ ਹਉਮੈ ਮਿਟ ਜਾਂਦੀ ਹੈ। ਜਪਣ ਵਾਲਿਆਂ ਤੇ ਸੇਵਾ ਕਰਨ ਵਾਲਿਆਂ ਤੋਂ ਬਲਿਹਾਰ ਜਾਇਆ ਕਰ, ਤੇਰੇ ਅੰਦਰ ਵੀ ਜਾਗ ਲੱਗ ਜਾਏਗਾ।
ਮਹੱਲਾ ਤੀਜਾ, ਮਨ ਮੁਖ ਮਨ ਅਜਿੱਤ ਹੈ, ਦੂਜਾ ਲੱਗੇ ਜਾਏ।
ਹੁਣ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਮਨਮੁਖ ਦੀ ਹਾਲਤ ਦੱਸਦੇ, ਜਿਹੜੇ ਸਤਿਗੁਰ ਦੀ ਸੇਵਾ ਤੋਂ ਦੂਰ ਨੇ, ਬੰਝੇ ਨੇ, ਜਿਨ੍ਹਾਂ ਦੇ ਅੰਦਰ ਹਉਮੈ ਮੌਜੂਦ ਹੈ, ਅਹੰਕਾਰ ਵੀ ਹੈ, ਹਉਮੈ ਨਹੀਂ ਮਿਟੀ, ਤਾਂ ਮਹਾਰਾਜ ਕਹਿੰਦੇ ਉਹਨਾਂ ਦਾ ਮਨ ਅਜਿੱਤ ਹੈ। ਅਜਿੱਤ ਦਾ ਅਰਥ, ਉਹ ਜਿੱਤ ਨਹੀਂ ਸਕਦੇ ਆਪਣੇ ਮਨ ਨੂੰ, ਆਪਣੇ ਮਨ ਦੇ ਹੱਥੋਂ ਹਾਰ ਜਾਂਦੇ ਨੇ। ਬਾਰ ਬਾਰ ਉਹਨਾਂ ਦਾ ਮਨ ਕਿਤੇ ਨਾ ਕਿਤੇ ਫਿਰ ਜਾ ਕੇ ਰੁਕ ਜਾਂਦਾ, ਡਿੱਗ ਜਾਂਦਾ ਹੰਕਾਰ ਵਿੱਚ, ਹਉਮੈ ਵਿੱਚ। ਤਾਂ ਮਹਾਰਾਜ ਜੀ ਸਮਝਾਉਂਦੇ, ਉਹ ਦੂਜੇ ਭਾਵ ਵਿੱਚ ਹੀ ਲੱਗੇ ਰਹਿੰਦੇ ਨੇ, ਉਹਨਾਂ ਦੇ ਅੰਦਰ ਸਤਿਗੁਰੂ ਨਹੀਂ ਆਉਂਦਾ, ਉਹਨਾਂ ਨੂੰ ਸਰੀਰਾਂ ਵਿੱਚੋਂ ਸਰੀਰ ਦਿਸਦੇ ਨੇ, ਉਹਨਾਂ ਨੂੰ ਸਰੀਰਾਂ ਵਿੱਚੋਂ ਬੈਰ ਨਜ਼ਰ ਆਉਂਦਾ, ਉਹਨਾਂ ਨੂੰ ਸਤਿਗੁਰੂ ਨਜ਼ਰ ਨਹੀਂ ਪੈਂਦਾ। ਇਸ ਲਈ ਮਨਮੁੱਖ ਬੰਦੇ ਮਨ ਨੂੰ ਜਿੱਤ ਨਹੀਂ ਸਕਦੇ, ਮੂਲ ਤੋਂ ਭੁੱਲੇ ਰਹਿੰਦੇ ਹਨ।
ਤਿਸ ਨੂੰ ਸੁੱਖ ਸੁਪਨਾ ਨਹੀਂ, ਦੁੱਖੇ ਦੁੱਖ ਵਿਹਾਏ।
ਹਜ਼ੂਰ ਕਹਿੰਦੇ ਉਹਨਾਂ ਨੂੰ ਤਾਂ ਸੁਪਨੇ ਵਿੱਚ ਵੀ ਸੁੱਖ ਨਹੀਂ ਹੈ, ਕਦੇ ਨੀਂਦ ਵਿੱਚ ਸੁਪਨੇ ਪਿਆ ਵੀ ਸਤਿਗੁਰੂ ਚੇਤੇ ਨਹੀਂ ਆਉਂਦਾ, ਸਰੀਰ ਵਿੱਚ ਜਾਗਦਿਆਂ ਕੀ ਚੇਤੇ ਆਉਣਾ, ਦੁੱਖ ਵਿੱਚ ਹੀ ਸਾਰੀ ਉਮਰ ਲੰਘ ਜਾਂਦੀ ਹੈ। ਮਨਮੁੱਖ ਮੁੱਲੋਂ ਭੁੱਲਿਆ, ਵਿੱਚ ਲੱਭ ਲੋਭ ਅਹੰਕਾਰ ਝਗੜਾ ਕਰਦਿਆਂ ਅੰਧਨ ਗੁਦਰੇ, ਸ਼ਬਦ ਨਾ ਕਰੇ ਵਿਚਾਰ, ਉਹ ਗੁਰੂ ਦੇ ਦਰ ਉੱਤੇ ਆ ਕੇ ਵੀ ਝਗੜਾ ਕਰਕੇ ਮੁੜ ਜਾਂਦੇ ਨੇ, ਈਰਖਾ ਕਰਕੇ ਮੁੜ ਜਾਂਦੇ ਨੇ, ਸਰੀਰ ਵੇਖ ਕੇ ਮੁੜ ਜਾਂਦੇ ਨੇ, ਬੈਰ ਦਵੈਸ਼ ਨਾਲ ਵਾਪਸ ਚਲੇ ਜਾਂਦੇ। ਮਨਮੁੱਖ ਮੁੱਲੋਂ ਭੁੱਲਿਆ, ਵਿੱਚ ਲੱਭ ਲੋਭ ਅਹੰਕਾਰ ਝਗੜਾ ਕਰਦਿਆਂ ਅੰਦਨ ਗੁਦਰੇ, ਸ਼ਬਦ ਨਾ ਕਰੇ ਵਿਚਾਰ, ਸੁੱਧ ਮਤ ਕਰਤੇ ਸਭ ਹਿਰ ਲਈ, ਬੋਲਣ ਸਭ ਬੇਕਾਰ, ਦਿੱਤੇ ਕਿਤੇ ਨਾ ਸੰਤੋਖਈ, ਅੰਤਰ ਤ੍ਰਿਸ਼ਨਾ ਬਹੁ ਅਗਿਆਨ ਅੰਧਿਆਰ, ਹਜ਼ੂਰ ਕਹਿੰਦੇ ਇੱਕ ਗੱਲ ਚੇਤੇ ਰੱਖੀ, ਇਸ ਤਰ੍ਹਾਂ ਦਾ ਕੋਈ ਮਨਮੁੱਖ ਮਿਲ ਜਾਏ, ਅਰਦਾਸ ਕਰੀ ਨਾਨਕ ਮਨਮੁੱਖਾਂ ਨਾਲੋਂ ਟੁੱਟੀ ਭਲੀ ਜਿਨ੍ਹਾਂ ਮਾਇਆ ਮੋਹ ਪਿਆ, ਉਹਨਾਂ ਨਾਲੋਂ ਦੂਰ ਹੀ ਚੰਗਾ, ਨਹੀਂ ਤਾਂ ਉਹਨਾਂ ਦਾ ਪਰਛਾਵਾਂ ਪੈ ਕੇ ਤੇਰੇ ਅੰਦਰ ਵੀ ਉਹ ਚੀਜ਼ਾਂ ਆ ਸਕਦੀਆਂ। ਅੱਜ ਮਹਾਰਾਜ ਜੀ ਬਖਸ਼ਿਸ਼ ਕਰਦੇ, ਦੁਬਧਾ ਵਿੱਚ ਹੀ ਉਹ ਖੁਆਰ ਹੁੰਦੇ ਹਨ, ਸਾਰੀ ਉਮਰ ਦੁੱਖਾਂ ਵਿੱਚ ਮਨਮੁੱਖ ਦੀ ਲੰਘ ਜਾਂਦੀ ਹੈ।
ਘਰ ਘਰ ਪੜ ਪੜ ਪੰਡਤ ਥੱਕੇ ਸਿੱਧ ਸਮਾਧ ਲਗਾਏ।
ਹੁਣ ਮਹਾਰਾਜ ਜੀ ਕਹਿੰਦੇ ਉਹ ਵਿਦਵਾਨ ਬੰਦੇ, ਉਹ ਗਿਆਨੀ ਬੰਦੇ ਜਿਹੜੇ ਪੜ੍ਹ ਪੜ੍ਹ ਕੇ ਘਰ ਘਰ ਥੱਕ ਗਏ, ਅਨੇਕਾਂ ਤਰ੍ਹਾਂ ਦੇ ਗ੍ਰੰਥ ਉਹਨਾਂ ਨੇ ਪੜ੍ਹ ਲਏ, ਇੱਥੇ ਘਰ ਘਰ ਦਾ ਅਰਥ ਹੈ ਛੇ ਘਰ, ਛੇ ਗੁਰ, ਛੇ ਉਪਦੇਸ਼ ਵਾਲੇ ਉਹ ਵੇਦ ਗ੍ਰੰਥ, ਉਹ ਛੇ ਸ਼ਾਸਤਰ, ਉਹ ਪੜ੍ਹ ਪੜ੍ਹ ਕੇ ਪੰਡਿਤ ਥੱਕ ਗਏ, ਸਿੱਧ ਬੰਦੇ ਸਮਾਧਾਂ ਲਾ ਲਾ ਕੇ ਸਮਾਧੀਆਂ ਲਾ ਲਾ ਥੱਕ ਗਏ, ਪਰਮਾਤਮਾ ਨਹੀਂ ਮਿਲਦਾ, ਇਹ ਅੰਦਰ ਦਾ ਮਨ ਵਸ ਵਿੱਚ ਨਹੀਂ ਆਉਂਦਾ।
ਇਹੋ ਮਨ ਵਸ ਨਾ ਆਵਈ ਥੱਕੇ ਕਰਮ ਕਮਾਏ।
ਹਜ਼ੂਰ ਕਹਿੰਦੇ ਹਨ ਥੱਕ ਜਾਂਦੇ ਹਨ, ਉਹਨਾਂ ਦਾ ਸਰੀਰ ਬਿਰਧ ਹੋ ਜਾਂਦਾ, ਥੱਕ ਕੇ ਬਹਿ ਜਾਂਦੇ ਹਨ, ਪਰ ਪਰਮਾਤਮਾ ਵਾਹਿਗੁਰੂ ਜੀ ਦੀ ਕਿਰਪਾ ਨਹੀਂ ਹੁੰਦੀ, ਤੇ ਸਮਾਧੀਆਂ ਲਾ ਲਾ ਕੇ ਉਮਰ ਵਧਾ ਕੇ ਵੀ ਰੱਬ ਵਸ ਵਿੱਚ ਨਹੀਂ ਆਉਂਦਾ। ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਮਾਲਵੇ ਦੀ ਧਰਤੀ 'ਤੇ ਵਿਚਰ ਰਹੇ ਸਨ ਤਾਂ ਛੱਤੇਆਣੇ ਦੇ ਲਾਗੇ ਇੱਕ ਸਥਾਨ ਬਣਿਆ ਹੋਇਆ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਵਿਚਰ ਰਹੇ ਸੀ। ਇੱਕ ਫਕੀਰ ਜੋਗੀ ਮਿਲਿਆ, ਉਹਦੇ ਮੁਰੀਦਾਂ ਨੇ ਉਹਨੂੰ ਦੱਸਿਆ ਜੀ ਇੱਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਨੇ, ਅਤੇ ਉਸ ਫਕੀਰ ਜੋਗੀ ਨੇ ਆਪਣੇ ਮੁਰੀਦਾਂ ਤੋਂ ਪੁੱਛਿਆ ਕਿੰਨੀ ਕੁ ਉਮਰ ਹੈ ਸਿੱਖਾਂ ਦੇ ਗੁਰੂ ਦੀ, ਅਤੇ ਉਹਦੇ ਮੁਰੀਦਾਂ ਨੇ ਕਿਹਾ ਜੀ ਹੋਏਗੀ ਕੋਈ 30 ਤੋਂ 40 ਸਾਲ ਦੇ ਕਰੀਬ, 30 ਤੋਂ 40 ਸਾਲ ਦੇ ਵਿਚਕਾਰ ਹੋਣੀ ਹੈ। ਅਤੇ ਕਹਿੰਦੇ ਹਨ ਉਸ ਫਕੀਰ ਜੋਗੀ ਨੇ ਇੰਨੀ ਗੱਲ ਅਹੰਕਾਰ ਵਿੱਚ ਕਹਿ ਕੇ ਆਪਣੇ ਮੁਰੀਦਾਂ ਨੂੰ ਚੁੱਪ ਕਰ ਗਿਆ। ਕਹਿਣ ਲੱਗਾ ਫਿਰ ਇੰਨੀ ਘੱਟ ਉਮਰ, ਮੇਰੀ ਤਾਂ ਕਈ ਗੁਣਾ ਵੱਧ ਉਹਨਾਂ ਦੀ ਉਮਰ ਨਾਲੋਂ ਭਗਤੀ ਹੈ ਜਿੰਨੀ ਉਹਨਾਂ ਦੀ ਉਮਰ ਹੈ। ਤਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਮੁਰੀਦਾਂ ਦੇ ਰਾਹੀਂ ਸਿੱਖਾਂ ਰਾਹੀਂ ਗੱਲ ਪਹੁੰਚ ਗਈ। ਹਜ਼ੂਰ ਸੱਚੇ ਪਾਤਸ਼ਾਹ ਨੇ ਉਹਦੇ ਮੁਰੀਦਾਂ ਨੂੰ ਫਿਰ ਇੱਕ ਸੁਨੇਹਾ ਘੱਲਿਆ, ਕਹਿਣ ਲੱਗੇ ਉਮਰ ਵਧਾਉਣ ਨਾਲ ਕੀ ਹੁੰਦਾ, ਉਮਰ ਤਾਂ ਪਹਾੜਾਂ ਦੀ ਵੀ ਬਹੁਤ ਹੈ, ਉਮਰ ਵਧਾਉਣ ਨਾਲ ਕੀ ਹੁੰਦਾ, ਕਈ ਕਈ ਹਜ਼ਾਰ ਸਾਲ ਤੇ ਦਰਖਤਾਂ ਦੀ ਉਮਰ ਹੋ ਜਾਂਦੀ ਹੈ, ਜੇ ਰੱਬ ਹੀ ਨਹੀਂ ਮਿਲਿਆ ਫਿਰ ਉਮਰ ਵਧਾਉਣ ਦਾ ਕੀ ਲਾਭ। ਜਦੋਂ ਇੰਨਾ ਸੁਨੇਹਾ ਮਿਲਿਆ ਉਹ ਦਰਸ਼ਨ ਕਰਨ ਆਇਆ, ਜਦੋਂ ਹਜ਼ੂਰ ਦੇ ਚਰਨਾਂ 'ਚ ਮੱਥਾ ਟੇਕਿਆ, ਕਲਗੀਧਰ ਪਾਤਸ਼ਾਹ ਨੇ ਬੜੇ ਪਿਆਰ ਨਾਲ ਕਿਹਾ ਜੇ ਜੁਗ ਚਾਰੇ ਆਰ ਜਾ ਹੋਰ ਦਾ ਸੋਹਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ, ਚੰਗਾ ਨਾਉਂ ਰਖਾਏ ਕੈ ਜਸ ਕੀਰਤ ਜਗਲੇ, ਜੇ ਤਿਸ ਨਦਰ ਨ ਆਵਈ ਤਾਂ ਬਾਤ ਨਾ ਪੁੱਛੇ। ਬਾਣੀ ਦੇ ਤੀਰ ਸਿੱਧੇ ਦੇ ਮਨ 'ਤੇ ਵੱਜੇ ਕਿ 40 ਯੁੱਗ ਵੀ ਉਮਰ ਹੋ ਜਾਏ ਜੇ ਰੱਬ ਦੀ ਨਜ਼ਰ ਹੀ ਨਹੀਂ ਹੋਈ, ਤੇਰੀ ਕਿਸੇ ਬਾਤ ਵੀ ਨਹੀਂ ਪੁੱਛਣੀ ਤੂੰ ਕਿਹੜੀ ਧਰਤੀ ਤੋਂ ਆਇਆ, ਉਮਰ ਵਧਾਉਣ ਨਾਲ ਕੀ ਹੁੰਦਾ। ਫਿਰ ਉਸ ਜੋਗੀ ਨੇ ਕਿਹਾ ਜੀ ਕਰਾਮਾਤ ਬੜੀਆਂ ਨੇ ਮੇਰੇ ਕੋਲ, ਮਹਾਰਾਜ ਤੁਹਾਡੇ ਕੋਲ ਕੋਈ ਕਰਾਮਾਤ ਹੈ ਵਿਖਾਓ ਮੈਨੂੰ। ਉਹਦੇ ਕੋਲ ਇੰਨੀ ਕਰਾਮਾਤ ਸੀ ਉਹ ਸਰੀਰ ਅਲੋਪ ਕਰ ਲੈਂਦਾ ਸੀ, ਉੱਥੇ ਬੈਠਿਆਂ ਬੈਠਿਆਂ ਦਿੱਲੀ ਪਹੁੰਚ ਜਾਂਦਾ, ਦਿੱਲੀਓਂ ਲਾਹੌਰ ਪਹੁੰਚ ਜਾਂਦਾ, ਇਸ ਤਰ੍ਹਾਂ ਦੀ ਕਰਾਮਾਤ ਸੀ, ਸਰੀਰ ਅਲੋਪ ਕਰਨ ਦੀਆਂ ਰਿਧੀਆਂ ਸਿਧੀਆਂ ਸੀ। ਕਲਗੀਧਰ ਪਾਤਸ਼ਾਹ ਨੂੰ ਕਹਿੰਦਾ ਕੋਈ ਕਰਾਮਾਤ ਦਿਖਾਓ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਤਰ੍ਹਾਂ ਤੀਰ ਦੀ ਨੋਕ ਉਹਦੇ ਵੱਲ ਕੀਤੀ ਅਤੇ ਮੁਸਕਰਾ ਕੇ ਕਹਿੰਦੇ ਨੇ ਪਹਿਲਾਂ ਤੁਸੀਂ ਦਿਖਾਓ ਤੁਹਾਡੇ ਵਿੱਚ ਕੀ ਹੈ। ਬੜਾ ਹੰਕਾਰ ਵਿੱਚ ਖੁਸ਼ ਹੋਇਆ, ਹੁਣ ਖੁਸ਼ ਹੋਣਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰੀ ਕਰਾਮਾਤ 'ਤੇ, ਮੈਂ ਸਰੀਰ ਅਲੋਪ ਕਰਾਂਗਾ। ਜਦੋਂ ਇਹਨੇ ਮੰਤਰ ਪੜ੍ਹ ਕੇ ਸਮਾਧੀ ਸਾਧੀ, ਸਰੀਰ ਅਲੋਪ ਕਰਨ ਵਾਸਤੇ ਨਹੀਂ ਹੋਇਆ, ਉੱਡਣ ਵਾਸਤੇ ਕੋਸ਼ਿਸ਼ ਕੀਤੀ ਉੱਡ ਨਹੀਂ ਸਕਿਆ, ਮੰਤਰ ਪੜ੍ਹ ਕੇ ਥੱਕਿਆ, ਚਿਹਰਾ ਪੀਲਾ ਫਿਰ ਗਿਆ, ਘਬਰਾਹਟ ਸ਼ੁਰੂ ਹੋ ਗਈ, ਹੱਥ ਕੰਬਣ ਲੱਗੇ। ਕਲਗੀਧਰ ਪਾਤਸ਼ਾਹ ਹੱਸ ਕੇ ਕਹਿੰਦੇ ਨੇ ਕਿੱਧਰ ਗਈਆਂ ਕਰਾਮਾਤਾਂ। ਇਹਨੇ ਹੱਥ ਜੋੜ ਕੇ ਕਿਹਾ ਜੀ ਮੇਰੀ ਕਰਾਮਾਤ ਨਹੀਂ ਚੱਲਦੀ। ਹਜ਼ੂਰ ਨੇ ਕਿਹਾ ਇਹ ਵੀ ਤੇ ਕਰਾਮਾਤ ਹੈ, ਤੀਰ ਦੀ ਨੋਕ ਨਾਲ ਤੇਰੀ ਸਾਰੀ ਕਰਾਮਾਤ ਖਿੱਚ ਲਈ, ਕਰਾਮਾਤ ਵਿਖਾਈ ਵੀ ਨਹੀਂ, ਸਾਰੀਆਂ ਰਿਧੀਆਂ ਸਿਧੀਆਂ ਖਿੱਚ ਲਈਆਂ, ਚਰਨੀ ਢਹਿ ਪਿਆ। ਹਜ਼ੂਰ ਨੇ ਕਿਹਾ ਫਕੀਰ ਜੋਗੀ ਉਮਰਾਂ ਵਧਾਉਣਾ ਮਕਸਦ ਨਹੀਂ ਹੈ, ਸਮਾਧੀਆਂ ਲੱਗ ਕੇ ਉਮਰ ਵੱਡੀ ਕਰਨੀ ਮਕਸਦ ਨਹੀਂ, ਪਰਮਾਤਮਾ ਨੂੰ ਪਾਉਣਾ, ਸਰੀਰ ਦਾ ਚੋਲਾ ਵਿਰਧ ਹੋ ਗਿਆ, ਜਾਂ ਹੰਕਾਰ ਛੱਡ ਕੇ ਨਿਰੰਕਾਰ ਦਾ ਨਾਮ ਲੈ, ਤੇਰਾ ਜਨਮ ਸਫਲ ਹੋਏ। ਅੱਜ ਮਹਾਰਾਜ ਜੀ ਬਖਸ਼ਿਸ਼ ਕਰਦੇ, ਕਹਿਣ ਲੱਗੇ ਇਸ ਧਰਤੀ ਉੱਤੇ ਵੱਡੇ ਵੱਡੇ ਸਿੱਧ ਸਮਾਧ ਲਾ ਲਾ ਕੇ ਲੋਕ ਥੱਕ ਗਏ ਸਿੱਧ, छे शस्त्र 18 9 जिंदियां सिद्धियां पुराण सब कुछ पढ़ पढ़ के थक गए, पर परमात्मा नूं मिलन वास्ते मन वस विच नहीं आया। ਭੇਖ ਧਾਰੀਆਂ ਦੇ ਭੇਖ ਵੀ ਥੱਕ ਜਾਂਦੇ ਹਨ।
ਭੇਖ ਧਾਰੀ ਭੇਖ ਕਰ ਥੱਕੇ, 8-60 ਤੀਰਥ ਨਹਾਏ।
ਹਜ਼ੂਰ ਨੇ ਕਿਹਾ ਵੱਡੇ ਵੱਡੇ ਭੇਖ ਧਾਰੀ ਜਿਹੜੇ 16-16 ਤਿਲਕ ਲਾਉਂਦੇ ਨੇ, 12-12 ਤਿਲਕ ਲਾਉਂਦੇ ਨੇ, ਵੱਖਰਾ ਵੱਖਰਾ ਮਤ ਹੈ, 68 ਤੀਰਥਾਂ 'ਤੇ ਨਹਾ ਨਹਾ ਕੇ ਥੱਕ ਗਈ ਦੁਨੀਆ, ਮਨ ਵਸ ਵਿੱਚ ਨਹੀਂ ਆਉਂਦਾ। ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ, ਮਨ ਤੇ ਵਸ ਵਿੱਚ ਆਉਂਦੇ ਜੇ ਗੁਰੂ ਦੀ ਕਿਰਪਾ ਹੋ ਜਾਏ, ਨਹੀਂ ਤੇ ਤੀਰਥਾਂ ਤੇ ਨਾਤਿਆਂ ਭੇਖ ਧਾਰਨ ਕੀਤਿਆਂ ਮਨ ਵਸ ਵਿੱਚ ਨਹੀਂ ਹੁੰਦਾ।
ਮਨ ਕੀ ਸਾਰ ਨਾ ਜਾਣਨੀ ਹਮੈ ਭਰਮ ਭੁਲਾਏ।
ਕਿਉਂ ਨਹੀਂ ਮਨ ਵਸ ਵਿੱਚ ਹੁੰਦਾ? ਹਜ਼ੂਰ ਕਹਿੰਦੇ ਨੇ ਮਨ ਦੀ ਸਾਰ ਨਹੀਂ ਜਾਣਦੇ ਲੋਕ, ਇਸ ਰਸਤੇ ਤੇ ਤੁਰਨ ਵਾਲੇ ਮਨ ਨੂੰ ਨਹੀਂ ਸਮਝਦੇ, ਹਉਮੈ ਵਿੱਚ ਤੇ ਭਰਮ ਵਿੱਚ ਹੀ ਰਹਿੰਦੇ ਨੇ। ਮੇਰੀ ਉਮਰ ਵੱਡੀ ਹੋ ਗਈ, ਮੈਂ ਰਿਧੀਆਂ ਸਿੱਧੀਆਂ ਇੰਨੀਆਂ ਇਕੱਠੀਆਂ ਕਰ ਲਈਆਂ, ਮੇਰੇ ਪਾਠ ਇੰਨੇ ਹੋ ਗਏ, ਮੇਰੇ ਜਪਤਪ ਇੰਨੇ ਹੋ ਗਏ। ਇਸ ਤਰ੍ਹਾਂ ਭਰਮ ਤੇ ਹਉਮੈ ਵਿੱਚ ਰਹਿਣ ਕਰਕੇ ਮਨ ਨੂੰ ਸਮਝ ਨਹੀਂ ਪਾਉਂਦੇ।
ਗੁਰ ਪ੍ਰਸਾਦੀ ਭਉ ਪਿਆ ਵੱਡ ਭਾਗ ਵਸਿਆ ਮਨ ਆਏ।
ਤੇ ਜਿਹਨਾਂ ਦਾ ਮਨ ਵਸ ਵਿੱਚ ਆਉਂਦਾ ਉਹਨਾਂ ਦੀ ਪਹਿਲੀ ਕਿਰਪਾ ਹੁੰਦੀ ਹੈ, ਗੁਰੂ ਦਾ ਭੈ ਮਨ ਵਿੱਚ ਆਉਂਦਾ। ਗੁਰ ਪ੍ਰਸਾਦੀ ਭਉ ਪਿਆ, ਅੰਦਰ ਡਰ ਪੈਦਾ ਹੁੰਦਾ, ਗੁਰੂ ਦਾ ਭੈ ਰੱਖ ਕੇ ਤੁਰਦੇ ਨੇ। ਇਸ ਤਰ੍ਹਾਂ ਸਹਿਜੇ ਸਹਿਜੇ ਮਨ ਫਿਰ ਵਸ ਵਿੱਚ ਆਉਣ ਲੱਗਦਾ ਹੈ।
ਪਏ ਪਏ ਮਨ ਵਸ ਹੋਆ ਹਮੈ ਸ਼ਬਦ ਜਲਾਏ।
ਭੈ ਮਨ ਵਿੱਚ ਆਉਣ ਨਾਲ ਮਨ ਵਸ ਵਿੱਚ ਆਉਂਦਾ ਤੇ ਹਉਮੈ ਜਲ ਜਾਂਦੀ ਹੈ, ਸੜ ਜਾਂਦੀ ਹੈ ਗੁਰੂ ਦੇ ਸ਼ਬਦ ਜਪਣ ਨਾਲ। ਸਾਧ ਸੰਗਤ ਭੈ ਰੱਖਣਾ ਬਹੁਤ ਜ਼ਰੂਰੀ ਹੈ। ਹਜ਼ੂਰ ਨੇ ਕਿਹਾ ਪਹਿਲਾ ਸਟੈਪ ਹੀ ਭੈ ਹੈ। ਭੈ ਦਿਨ ਭਗਤ ਨਾ ਹੋ ਬਈ ਹਰ ਨਾਮ ਨਾ ਲੱਗੇ ਪਿਆਰ। ਤੁਹਾਡਾ ਇੱਕ ਤਜ਼ਰਬਾ ਰਹਿਣਾ ਜ਼ਿੰਦਗੀ ਦਾ, ਕਿਸੇ ਦੇ ਮਨ ਵਿੱਚ ਚੋਰੀ ਕਰਨ ਦਾ ਜਾਂ ਕੋਈ ਮਾੜਾ ਕਰਮ ਕਰਨ ਦਾ ਖਿਆਲ ਆਵੇ, ਸਾਹਮਣੇ ਲਿਖਿਆ ਪੜ੍ਹ ਲਵੇ ਤੁਸੀਂ ਕੈਮਰੇ ਦੀ ਨਜ਼ਰ ਵਿੱਚ, ਉਹ ਚੋਰੀ ਕਰਨ ਦਾ ਖਿਆਲ ਮਿਟ ਜਾਂਦਾ। ਉਹਨੂੰ ਪਤਾ ਰਿਕਾਰਡ ਹੋ ਰਿਹਾ, ਉਹਨੂੰ ਪਤਾ ਮੈਂ ਰਿਕਾਰਡਿੰਗ ਵਿੱਚ ਆ ਜਾਂਗਾ, ਚੋਰੀ ਕਰਨ ਦਾ ਖਿਆਲ ਮਿਟ ਜਾਂਦਾ। ਇੱਕ ਸੱਜਣ ਨੇ ਛੋਟੀ ਜਿਹੀ ਮੋਬਾਈਲਾਂ ਦੀ ਦੁਕਾਨ ਖੋਲ੍ਹੀ, ਮੋਟਾ ਕਰਕੇ ਲਾਲ ਅੱਖਰਾਂ ਨਾਲ ਲਿਖ ਦਿੱਤਾ ਤੁਸੀਂ ਕੈਮਰੇ ਦੀ ਨਜ਼ਰ ਵਿੱਚ ਹੋ। ਮੈਂ ਗੌਰ ਨਾਲ ਵੇਖਿਆ, ਉਹ ਮਿੱਤਰ ਸੀ, ਪੁੱਛਿਆ ਕੈਮਰਾ 'ਤੇ ਲਗਾਇਆ ਹੀ ਨਹੀਂ ਬਈ, ਇਹ ਐਡਾ ਮੋਟਾ ਕਰਕੇ ਲਿਖਿਆ। ਕਹਿਣਗੇ ਭਾਈ ਸਾਹਿਬ ਬੇਸ਼ੱਕ ਨਹੀਂ ਲਗਾਇਆ, ਪਰ ਲਿਖਿਆ ਹੋਇਆ ਕੰਮ ਕਰ ਰਿਹਾ, ਲੋਕ ਡਰਦੇ ਨੇ ਲਿਖੇ ਹੋਏ ਤੋਂ। ਸਾਧ ਸੰਗਤ ਜਿੰਨੀ ਦੇਰ ਮਨ ਵਿੱਚ ਭੈ ਨਹੀਂ, ਉੱਨੀ ਦੇਰ ਇਹ ਪਾਪੀ ਮਨ ਬੁਰੇ ਪਾਸੇ ਤੁਰਦਾ। ਹਜ਼ੂਰ ਨੇ ਕਿਹਾ ਭੈ ਹੀ ਇੱਕ ਐਸਾ ਕਰਮ ਹੈ, ਗੁਰੂ ਦਾ ਸ਼ਬਦ ਜਪੀ ਹਉਮੈ ਸੜੇਗੀ, ਭੈ ਰੱਖੀ ਤੇਰਾ ਮਨ ਵਸ ਵਿੱਚ ਆਏਗਾ।
ਸ਼ਬਦ ਰਤੇ ਸੇ ਨਿਰਮਲੇ ਜੋਤੀ ਜੋਤ ਮਿਲਾਏ।
ਫਿਰ ਸ਼ਬਦ ਜਪਦਿਆਂ ਜਪਦਿਆਂ ਉਹ ਨਿਰਮਲ ਹੋ ਜਾਂਦੇ, ਕਿਉਂਕਿ ਮਾੜਾ ਕਰਮ ਨਹੀਂ ਹੁੰਦਾ। ਸਾਹਮਣੇ ਵੇਖਦੇ ਨੇ ਰੱਬ ਨੂੰ, ਹਾਜ਼ਰ ਨਾਜ਼ਰ, ਸਦ ਹਜ਼ੂਰ, ਹਾਜ਼ਰ ਹੈ ਨਾਜ਼ਰ, ਮੈਨੂੰ ਵੇਖ ਰਿਹਾ ਰੱਬ, ਮੈਂ ਕਿਉਂ ਪਾਪ ਕਰਾਂ? ਕਿ ਹਾਜ਼ਰ ਹਜ਼ੂਰ ਹੈ ਕਿ ਜ਼ਾਹਰ ਜ਼ਹੂਰ ਹੈ, ਉਹਨੂੰ ਪਤਾ ਮੇਰੇ ਸਾਹਮਣੇ ਹੈ, ਮੈਨੂੰ ਵੇਖ ਰਿਹਾ। ਪਾਪ ਜਨਮ ਹੀ ਉਦੋਂ ਲੈਂਦਾ ਜਦੋਂ ਪਰਦਾ ਪੈ ਜਾਂਦਾ, ਜਦੋਂ ਸਾਹਮਣੇ ਰਵੇ ਮੈਨੂੰ ਗੁਰੂ ਵੇਖਦਾ, ਫਿਰ ਭੁੱਲ ਗਲਤੀ ਨਹੀਂ ਹੁੰਦੀ। ਇਸ ਤਰ੍ਹਾਂ ਉਹ ਨਿਰਮਲ ਹੋ ਜਾਂਦੇ, ਮੈਲੇ ਕਰਮਾਂ ਤੋਂ ਛੁੱਟ ਜਾਂਦੇ, ਉਹਨਾਂ ਦੀ ਜੋਤ ਪਰਮਾਤਮਾ ਵਿੱਚ ਮਿਲ ਜਾਂਦੀ ਹੈ।
ਸਤਿਗੁਰ ਮਿਲਿਆ ਨਾਉ ਪਾਇਆ ਨਾਨਕ ਸੁਖ ਸਮਾਏ।
ਸਤਿਗੁਰੂ ਦੇ ਮਿਲਣ ਕਰਕੇ ਉਹਨਾਂ ਦਾ ਮਨ ਨਾਮ ਵਿੱਚ ਸਮਾ ਜਾਂਦਾ ਹੈ, ਉਹ ਸੁੱਖਾਂ ਵਿੱਚ ਸਮਾ ਜਾਂਦੇ ਨੇ, ਨਾਮ ਵਿੱਚ ਹੀ ਫਿਰ ਸਾਰੇ ਸੁੱਖ ਉਹਨਾਂ ਨੂੰ ਪ੍ਰਾਪਤ ਹੁੰਦੇ ਹਨ।
ਪੌੜੀ ਇਹ ਭੂਪਤ ਰਾਣੇ ਰੰਗ ਦਿਨ ਚਾਰ ਸੁਹਾਵਨਾ।
ਹੁਣ ਧੰਨ ਗੁਰੂ ਰਾਮਦਾਸ ਮਹਾਰਾਜ ਬਖਸ਼ਿਸ਼ ਕਰਦੇ, ਕਿਸੇ ਨੂੰ ਭਰਮ ਹੋਵੇ, ਹਉਮੈ ਹੋਵੇ, ਅਹੰਕਾਰ ਹੋਵੇ ਕਿ ਮੇਰੇ ਕੋਲ ਪੈਸਾ ਬਹੁਤ ਹੈ, ਪਦਾਰਥ ਬਹੁਤ ਹੈ, ਅਹੁਦੇ ਬਹੁਤ ਨੇ, ਰਾਜ ਭਾਗ ਹੈ, ਹਜ਼ੂਰ ਨੇ ਕਿਹਾ ਚਾਰ ਕੁ ਦਿਨਾਂ ਦਾ ਹੈ ਸਭ ਕੁਝ। ਇਸ ਗੱਲ ਤੋਂ ਗੁਰਮਤਿ ਮੁਨੱਕਰ ਨਹੀਂ ਹੋਈ ਕਿ ਮਾਇਆ ਵਿੱਚ ਸੋਭਾ ਮਿਲਦੀ ਹੈ, ਮਿਲਦੀ ਹੈ ਵਡਿਆਈ ਮਾਇਆ ਨਾਲ। ਹਜ਼ੂਰ ਨੇ ਕਿਹਾ ਮਾਇਆ ਕੀ ਸੋਭਾ ਚਾਰ ਦਿਹਾੜੇ, ਜਾਂਦੀ ਬਿਲਮ ਨਾ ਹੋਏ, ਵਡਿਆਈ ਮਿਲਦੀ ਹੈ ਅਹੁਦਿਆਂ ਕਰਕੇ। ਪਰ ਸਾਹਿਬ ਨੇ ਕਿਹਾ ਭੂਪਤ ਰਾਣੇ ਰੰਗ ਦਿਨ ਚਾਰ ਸੁਹਾਵਣਾ, ਇਹ ਚਾਰ ਕੁ ਦਿਨਾਂ ਦੀ ਹੈ, ਜਿੱਦਣ ਬਦਲ ਜਾਂਦੀ ਹੈ ਉੱਦਣ ਪਰਤ ਕੇ ਸੰਸਾਰ ਦੇ ਲੋਕ ਵੀ ਬਦਲ ਜਾਂਦੇ ਨੇ। ਅਹੁਦਾ ਬਦਲਣ ਦੀ ਦੇਰ ਹੈ, ਲੋਕ ਆਪਣਾ ਡੇਰਾ ਬਦਲ ਲੈਂਦੇ ਨੇ ਹੋਰ ਜਗ੍ਹਾ 'ਤੇ, ਫਿਰ ਡੇਰੇ ਲੱਗਦੇ ਨੇ। ਸਾਧ ਸੰਗਤ ਹਜ਼ੂਰ ਨੇ ਕਿਹਾ ਅਹੰਕਾਰ ਨਾ ਕਰੀ, ਰਾਜ ਦਾ ਹੋਣਾ ਪਾਪ ਨਹੀਂ ਹੈ, पैसे का होना पाप नहीं है, पर देण वाला परमात्मा ना भुले, ये ते चार दिनों का रंग सुहाना है।
एहो माया रंग कसुंब खिन मह लह जावना,
ये माया का रंग कुसुंबे का रंग है। कुसुंबा एक फुल है साध संगत, उसका रंग बहुत सोहना है, पर वो पलों में हथ लाया झड़ जाता है। दो रंगों का जिक्र किया बाणी अंदर, कुसुंबे का एक मजीठ का। कुसुंबा फुल उत्ते धरती ते पैदा हुंदा, मजीठ धरती दे अंदर जड़ विच पैदा हुंदा। जिहड़ा छुपिया रवे वह पक्का रंग है, जिहड़ा उपर उगदा वह कच्चा रंग है। जिन्हां नूं मजीठ दा चढ़दा वह फिर संसार विच इन्ने रंगे जांदे ने कि दुनिया उन्हां दी शरण छाया विच आ के वह भी रंगी जांदी है। भगत रविदास साहब कहिंदे ने एक बड़ा प्यारा शब्द उन्हां दा, कहिंदे हुण नहीं परवार रही क्योंकि पक्का रंग चढ़ गया, हुण ते सिद्धा जमां नूं भी कह दिता उरवार पार के दानियां लिख लिओ आल पताल, मोहे जम डंड न लगई तजियले सर्ब जंजाल। फिर कहिंदे ने जैसा रंग कसुंब का तैसा ए संसार, मेरे रमये रंग मजीठ का कह रविदास चमार। रब दा नाम मजीठ दा रंग है, हुण परवाह नहीं है, अज हजूर बख्शिश कर दे, ए सब माया दा कुसंभ रंग है।
चल दिया नाल ना चले सिर पाप ले जावना,
ए माया फिर नाल नहीं जांदी, ते नाल की जांदा है, जिस कर्म करके माया कट्ठी कीती पापां नाल, वो सिर पाप ले जावना, फिर पाप नाल जांदे ने। पापां बजो होवे नाही मुया साथ ना जाई, माया ते मुया साथ नहीं जांदी पर पाप नाल जांदे ने। कपड़ रूप सुहावना छड़ दुनिया अंदर जावना, मंदा चंगा अपना आपे ही कीता पावना। महाराज कहिंदे ने फिर सिर पाप लै जावना, जिन्हां पापां नाल माया कीती है कट्ठी वो माया ते इत्थे रह जाएगी, पाप तेरे सिर नाल जाणगे।
जा पकड़ चलाया काल ता खरा डरावना,
फिर तेनू जमा दा पहल लगेगा, डर लगेगा, काल तेनू पकड़ के लै जाएगा, कोई तेरा संगी साथी पुत्र तियां माया राज भाग नाल नहीं जाएगा, अखीर तेरे कीते कर्म पापां दी सजा मिलनी है।
ओह वेला हाथ ना आवे फिर पछतावना,
हजूर कहिंदे फिर बेला हाथ नहीं आउणा, तू पछताएगा, मैं नाम ही जप लैंदा, जे सेवा नाल जानी सी मैं सेवा कर लैंदा, मैं गुरु के दर उत्ते जाके भी ईरखा करता रहा, निंदिया चुगली द्वैश ही करता रहा, मेरिया नजरां गुरु के दर ते जाके भी भटकदियां रहियां, मैं क्यों नहीं उदों नाम जप लिया, क्यों नहीं चित जोड़ लिया। फिर वह बंदा पछताउंदा, वह बेला हथ नहीं आउंदा, ते बार बार उन्हूं पछताउणा पैंदा। हजूर ने बचन कहे, मन राम सिमर पछताहेगा, पापी जीरा लोभ करत है आज काल उठ जाहेगा, जब जमाए केस कै पट गए तब दिन कृष्णा बसाहेगा, धर्म राय जब लेखा मंगे क्या मुख लैके जाएगा, जदों लेखा मंगना की मुंह दिखाएगा, मैं आप कुछ कीता है। अज महाराज कहिंदे उह पछताउंदे हन, एक बार मन नूं समझायो ते क्यों इस मन नूं पुकार के मना इत्थे आ गए हैं, हुण तेरे भाग वड्डे सिमर ला सतनाम श्री, नहीं ते फिर पछतावेंगा। राम सिमर पछताएगा मन, राम सिमर पछताएगा मन, राम सिमर पछताएगा मन, राम सिमर पछताएगा, राम सिमर पछ। बाबा वाहिगुरु। राम सिमर पछताएगा मन, धर्म राय जब लेखा मांग, धर्म राय जब लेखा मांग, धर्म राय जब लेखा मांग, धर्म क्या मुख लेके जाएगा मन, राम सिमर पछताएगा, राम सिमर पछताएगा मन, राम सिमर पछताएगा, राम सिमर पछ मन, राम वाहिगुरु। राम सिमर पछ धर्म राहे जब लिखा मंगे क्या मुख लेके जाहेगा, जे धन गुरु रामदास महाराज जी बख्शिश कर दे, वह बेला हथ ना आवे, फिर फिर पछतावना, आ वक्त हथ नहीं आना, इन्हें लंघ जाना, शरीर बिरध हो रहा है, शरीर के नेड़े रोग आ रहे ने, इस तो पहला कि मौत आ जाए सिमरन कर, उदा नाम जप। आओ आखिरी पंक्तियां का पाठ सरवण करना, हुई भुलां चुकां की खिमा बख्शनी। समूह साध संगत का धनवाद, कोटन कोट शुक्र पिता गुरु ग्रंथ साहिब महाराज जी का जो आप त्रुट के बख्शिशं करते हैं। समूह सिंह साहबान जी का धनवाद जो आप जी के दर्शन कराते हैं। असीस बख्शनी साध संगत, असी कल्ले कहण जोगे ना रह जाइए, साड़ी हाल तो ट्रैफिक वालियां वाली ना हो जाए, वह खलोते रहेंगे, लंघ जाओ लंघ जाओ, लंघन वाले अमृतसर पहुँच जाते तो उन्होंने सवेर तो शाम तक वस्त्र उत्थे मैले हो जाते, असी कहण वाले कितने मैले ना रह जाइए। असीस बख्शियो, गुरु रामदास साहब चरणों की तोड़ बख्शन, तुहाडी चरण तोड़ नाल साडा जीवन जन्म सफल होवे। आखिरी पंक्तियां सरवण करो जी।
जा पकड़ चलाया काल ता खरा डरावना, ओह वेला हाथ ना आवे फिर पछतावना। वाहेगुरु जी का खालसा, वाहेगुरु जी की फतेह।